ਗਰੀਬਨ ਬਾਜ ਜੀ ਦੇ ਦਰ ਘਰ ਦੇ ਅਨਿੰਨ ਸੇਵਕ ਡੱਲੇ ਨਗਰ ਦੇ ਰਹਿਣ ਵਾਲੇ ਭਾਈ ਲਾਲੂ ਜੀ, ਸਤਿਗੁਰੂ ਜੀ ਨੇ ਤਿਨ੍ਹਾਂ ਤੇ ਬਖਸ਼ਿਸ਼ ਕਰਕੇ ਗੁਪਤ ਮੰਡਲ ਦੀਆਂ ਸਮੂਹ ਸ਼ਕਤੀਆਂ ਦਾ ਤਿਨ੍ਹਾਂ ਨੂੰ ਆਗੂ ਬਣਾਇਆ ਹੈ। ਇਹਨਾਂ ਦਾ ਇੱਕ ਮਿੱਤਰ ਜੋ ਪਠਾਨ ਹੈ, ਦੂਰ ਸਮੁੰਦਰ ਵਿੱਚ ਕਿਸੇ ਟਾਪੂ ਤੇ ਘਿਰਿਆ, ਉਹਦੀ ਮਦਦ ਭਾਈ ਲਾਲੂ ਜੀ ਦੇ ਨਾਂ ਤੇ ਹੋਈ। ਭਾਈ ਲਾਲੂ ਜੀ ਜਦੋਂ ਗੁਰੂ ਸਾਹਿਬ ਦੇ ਚਰਣਾਂ 'ਚ ਚੱਲ ਕੇ ਹਾਜ਼ਰ ਹੋਏ, ਗੁਰਦੇਵ ਨੇ ਬਚਨ ਕੀਤਾ, ਧੰਨ ਗੁਰੂ ਤੇ ਧੰਨ ਗੁਰੂ ਕੇ ਸਿੱਖ। ਭਾਈ ਲਾਲੂ ਜੀ ਦੇ ਸਮੇਤ ਡੱਲੇ ਪਿੰਡ ਦੇ ਵਿੱਚ 72 ਮਹਾਂਪੁਰਸ਼ ਗੁਰਸਿੱਖ ਬ੍ਰਹਮ ਗਿਆਨੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੋਏ। ਗਰੀਬ ਨਿਵਾਜ ਸਾਹਿਬ, ਦਇਆਨਿਧ ਸਵਾਮੀ ਹਰੇਕ ਜੀਵਾਂ ਦਾ ਪਾਰ ਉਤਾਰਾ ਕਰ ਰਹੇ ਨੇ। ਗੁਰੂ ਕੇ ਲੰਗਰਾਂ ਦੇ ਵਿੱਚ ਨੇਤਾ ਪ੍ਰਤੀ ਅਨੇਕਾਂ ਸੇਵਾਦਾਰ ਸੇਵਕ ਆ ਕੇ ਸੇਵਾ ਟਹਿਲ ਕਰਦੇ ਹਨ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਨਗਰ ਵਿਸ਼ਾਲ ਰੂਪ ਵਿੱਚ ਵਸਣ ਲੱਗਾ ਹੈ। ਬਹੁਤ ਸਾਰੇ ਸ਼ੇਖ ਮੁਸਲਮਾਨ ਇਸ ਨਗਰ ਵਿੱਚ ਆ ਕੇ ਵਸਣ ਲੱਗੇ ਹਨ। ਕਾਰਨ ਹੈ ਕਿਉਂਕਿ ਦਿੱਲੀ ਤੇ ਲਾਹੌਰ ਦੇ ਮੁੱਖ ਲਾਂਘੇ ਉੱਤੇ ਦਰਿਆ ਬਿਆਸ ਦੇ ਪੱਤਣ ਤੇ ਨਗਰ ਵਸਿਆ ਹੈ। ਆਉਂਦੇ ਜਾਂਦੇ ਲੋਕਾਂ ਨੂੰ ਇੱਥੇ ਵੱਡੀ ਸਹੂਲਤ ਪ੍ਰਾਪਤ ਹੁੰਦੀ ਹੈ। ਕੁਝ ਸ਼ੇਖ ਇੱਥੇ ਆ ਕੇ ਠਹਿਰੇ ਨੇ, ਉਹਨਾਂ ਸ਼ੇਖਾਂ ਨੇ ਆ ਕੇ ਵਧੀਕੀ ਕੀਤੀ ਹੈ, ਗੁਰੂ ਕੀ ਸੰਗਤ ਨਾਲ ਵੈਰ ਕਮਾਇਆ। ਆਪਣੀ ਕਰਨੀ ਦਾ ਫਲ ਕੁਦਰਤ ਨੇ ਉਹਨਾਂ ਨੂੰ ਜਿਵੇਂ ਬਖਸ਼ਿਆ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਪ੍ਰਸੰਗ ਵਿੱਚ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਕੈਂਥਲ ਦੀ ਧਰਤੀ ਤੇ ਬੈਠ ਕੇ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੋਇੰਦਵਾਲ ਸ਼ੋਭਾ ਨਿਰਖ ਸ਼ੇਖਨ ਰਚੇ ਨਿਕੇਤ।
ਗੋਇੰਦਵਾਲ ਸਾਹਿਬ ਨਗਰ ਦੀ ਸੋਭਾ ਵੇਖ ਕੇ, ਇੱਕ ਤਾਂ ਬਿਆਸ ਦਰਿਆ ਦਾ ਕਿਨਾਰਾ ਹੈ ਬੜਾ ਸੁੰਦਰ ਰਮਣੀਕ, ਆਲੇ ਦੁਆਲੇ ਵਾਤਾਵਰਨ ਬੜਾ ਸੁੰਦਰ ਹੈ, ਸਾਫ ਨਿਰਮਲ ਜਲ ਵਗਦਾ ਹੈ, ਪਾਣੀ ਦੀ ਕਮੀ ਨਹੀਂ। ਦੂਸਰਾ ਫਿਰ ਮੁੱਖ ਲਾਂਘੇ ਤੇ ਹੈ, ਲਾਹੌਰ ਤੇ ਦਿੱਲੀ ਦੇ ਰਸਤੇ ਤੇ ਹੈ। ਔਰ ਤੀਸਰਾ ਸ਼ੋਭਾ ਬੜੀ ਹੈ ਨਗਰ ਦੀ, ਬੇਅੰਤ ਲੋਕ ਇੱਥੇ ਆ ਰਹੇ ਨੇ, ਵਪਾਰ ਦੇ ਸਾਧਨ ਬੜੇ ਸੁੰਦਰ ਹੋ ਰਹੇ ਨੇ। ਇਹ ਵੇਖ ਕੇ ਕੁਝ ਸ਼ੇਖ, ਮੁਸਲਮਾਨਾਂ ਦੀ ਇੱਕ ਬਰਾਦਰੀ ਹੈ ਸ਼ੇਖ, ਕੁਝ ਕੁ ਸ਼ੇਖ ਆ ਕੇ ਇੱਥੇ ਆਪਣੇ ਘਰ ਬਣਾ ਕੇ ਸ੍ਰੀ ਗੋਇੰਦਵਾਲ ਸਾਹਿਬ ਰਹਿਣ ਲੱਗੇ।
ਅਕਬਰ ਸਾਥ ਰਹਿਤ ਵਹੀ ਸਭ ਪਾਈਨ ਸਮੇਤ।
ਇਹ ਜਿਹੜੇ ਸ਼ੇਖ ਇੱਥੇ ਆ ਕੇ ਰਹਿ ਰਹੇ ਨੇ, ਬਾਦਸ਼ਾਹ ਅਕਬਰ ਦੇ ਬਹੁਤ ਨਜ਼ਦੀਕੀ ਨੇ, ਇਹਨਾਂ ਦੇ ਬਹੁਤੇ ਭਰਾ ਸੰਬੰਧੀ ਅਕਬਰ ਬਾਦਸ਼ਾਹ ਦੇ ਬਿਲਕੁਲ ਨਾਲ ਰਹਿੰਦੇ। ਹਿੰਦੁਸਤਾਨ ਦਾ ਬਾਦਸ਼ਾਹ ਉਸ ਸਮੇਂ ਬਾਦਸ਼ਾਹ ਅਕਬਰ ਸੀ ਤੇ ਅਕਬਰ ਦੇ ਨਾਲ ਇਹਨਾਂ ਦੇ ਭਾਈ ਬੰਧੂ ਰਹਿੰਦੇ ਨੇ। ਇਸ ਕਰਕੇ ਇਹਨਾਂ ਨੂੰ ਹੰਕਾਰ ਸੀ ਕਿ ਸਾਡੀ ਤਾਂ ਬਾਦਸ਼ਾਹ ਨਾਲ ਸਿੱਧੀ ਗੱਲਬਾਤ ਹੈ, ਬਾਦਸ਼ਾਹ ਦੇ ਕਿਸੇ ਵਜ਼ੀਰ ਨਾਲ ਕਿਸੇ ਦੀ ਗੱਲਬਾਤ ਹੋਵੇ, ਸਿੱਧੀ ਸੰਪਰਕ ਹੋਵੇ, ਉਹ ਨਹੀਂ ਮਾਣ ਹੁੰਦਾ। ਇਹ ਤਾਂ ਫਿਰ ਬਾਦਸ਼ਾਹ ਦੇ ਨਾਲ ਰਹਿਣ ਵਾਲੇ ਸਨ ਤੇ ਮਨ 'ਚ ਇਹਨਾਂ ਦੇ ਹੰਕਾਰ ਹੈ। ਇਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਣ ਵਸੇ ਹਨ।
ਜੋ ਪਈ ਗੁਰਸਥਾਨ ਮੰਗਲ ਬੋ ਹੋਵੇ।
ਸਤਿਗੁਰੂ ਜੀ ਦੇ ਪਾਵਨ ਸਥਾਨ ਤੇ ਬੜੇ ਮੰਗਲ ਹੁੰਦੇ, ਅਨੇਕ ਖੁਸ਼ੀਆਂ ਆਨੰਦ ਖੇੜੇ महाराज जी दे पावन स्थान ते वरतदे हन।
गावत सब सिख शब्दन जोवे,
गुरु के सिख बड़े प्यार नल कीर्तन करदे ने, गुरबाणी पढ़दे ने, जेडे आउंदे जांदे लंघदे भी आउंदे आ सिख, संगत आउंदी ओह भी कीर्तन करदे आउंदे हन। ए शेख उन्हां आउंदे जांदे सिखां वल वेखदे ने, गुरु घर दी शोभा वेखदे ने।
शिखन के सिस देख सुचाली,
जेडे शेखां दे लड़के सन, कोई 14-14 15-15 साल दे 20-20 सालां दे मुंडू, ਉਹ ਜਿਹੜੇ ਸਨ ਉਹ ਵੇਖਦੇ ਨੇ ਸਿੱਖਾਂ ਦੀ ਐਸੀ ਚਾਲ ਨੂੰ।
ਸਹਿ ਨਾ ਸਕੇ ਵੈ ਕਰੇ ਕੁਚਾਲੀ,
ਉਹ ਗੁਰੂ ਕੇ ਸਿੱਖਾਂ ਦੀ ਇਸ ਮਰਿਆਦਾ ਨੂੰ ਵੇਖ ਕੇ ਬਰਦਾਸ਼ਤ ਨਹੀਂ ਕਰਦੇ। ਇਹ ਬੜੇ ਖੁਸ਼ ਰਹਿੰਦੇ ਆ, ਕੀਰਤਨ ਕਰਦੇ ਆ, ਮਸਤੀ ਚ ਰਹਿੰਦੇ ਆ। ਇਹ ਸਾਡੀ ਸਿਆਣੀ ਨਹੀਂ ਕਰਦੇ ਵੀ ਅਸੀਂ ਸ਼ੇਖ ਹੁੰਨੇ ਆ, ਬਾਦਸ਼ਾਹ ਅਕਬਰ ਦੇ ਨਿਕਟ ਵਰਤੀ ਆ, ਤੇ ਸਾਡਾ ਕਿਸੇ ਪ੍ਰਕਾਰ ਦਾ ਕੋਈ ਭੈ ਅਦਬ ਨਹੀਂ ਮੰਨਦੇ। ਉਹ ਗੁਰੂ ਕੇ ਸਿੱਖਾਂ ਦੀ ਸੋਭਾ ਵੇਖ ਕੇ, ਉਹਨਾਂ ਦੀ ਮਰਜ਼ਾਦਾ ਵੇਖ ਕੇ ਸੜਦੇ ਮਨ ਦੇ ਵਿੱਚ ਦੁਐਸ਼ ਕਰਦੇ ਨੇ।
ਨੀਰ ਪਰਨ ਕੱਟ ਲੈ ਸਿੱਖ ਜਾਵੇ,
ਕੀ ਕੀਤਾ ਇਹਨਾਂ ਸ਼ੇਖਾਂ ਨੇ। ਹੁਣ ਗੁਰੂ ਕੇ ਸਿੱਖ ਪਾਣੀ ਭਰਨ ਵਾਸਤੇ ਦਰਿਆ ਚ ਜਾਂਦੇ, ਪਾਣੀ ਭਰਨ ਵਾਸਤੇ ਜਦੋਂ ਮਿੱਟੀ ਦੇ ਘੜੇ ਲੈ ਕੇ ਜਾਂਦੇ ਪਾਣੀ ਭਰ ਕੇ ਲਿਆਉਂਦੇ,
ਬਾਲ ਗੁਲੀਲਾ ਮਾਰ ਗਵਾਵੇ।
ਇਹ ਸ਼ੇਖ ਕੀ ਕਰਦੇ, ਆਪਣੇ ਮੁੜਿਆਂ ਨੂੰ ਜਾਣ ਬੁੱਝ ਕੇ ਸਿਖਾ ਦਿੰਦੇ ਵੀ ਤੁਸੀਂ ਗੁਲੇਲਿਆਂ ਨਾਲ ਸਿੱਖਾਂ ਦੇ ਘੜੇ ਤੋੜ ਦਿਆ ਕਰੋ। ਇਹਨਾਂ ਨੇ ਕੀ ਕਰਨਾ, ਜਵਾਕਾਂ ਨੇ ਸ਼ੇਖਾਂ ਦਿਆਂ ਨੇ ਗੁਲੇਲ ਬਣਾ ਲਏ, ਉਹਨਾਂ ਗੁਲੇਲਿਆਂ ਨਾਲ ਗੁਲੇਲੇ ਮਾਰ ਕੇ, ਪੱਥਰ ਮਾਰ ਕੇ ਸਿੱਖਾਂ ਦੇ ਪਾਣੀ ਦੇ ਘੜੇ ਇਹਨਾਂ ਨੇ ਤੋੜ ਦੇਣੇ।
ਯਾ ਬਿਦ ਬੋਤ ਕਰੀ ਜਬ ਤਿਨੇ,
ਜਦੋਂ 2 ਦਿਨ 4 ਦਿਨ 5 ਦਿਨ 10 ਦਿਨ ਇਹਨਾਂ ਨੇ ਰੋਜ਼ ਦੀ ਕਰਤੂਤ ਫੜ ਲਈ। ਪਹਿਲਾਂ ਤਾਂ ਕਈ ਦਿਨ ਸਿੱਖਾਂ ਨੇ ਟਾਲਾ ਵੱਟੀ ਰੱਖਿਆ, ਜਦੋਂ ਏਦਾਂ ਕੁਝ ਦਿਨ ਬੀਤ ਗਏ ਇਹਨਾਂ ਨੇ ਰੋਜ਼ ਹੀ ਸਿੱਖਾਂ ਦੇ ਘੜੇ ਤੋੜ ਦੇਣੇ।
ਗੁਰ ਪੈ ਸਿੱਖਨ ਕੀ ਨੀ ਬਿਨੈ,
ਫਿਰ ਸਿੱਖਾਂ ਨੇ ਗੁਰੂ ਪਾਤਸ਼ਾਹ ਕੋਲ ਆ ਕੇ ਬੇਨਤੀ ਕੀਤੀ। ਜਦੋਂ ਵੇਖਿਆ ਵੀ ਹੁਣ ਇਹ ਬਾਅਦ ਹੀ ਨਹੀਂ ਆਉਂਦੇ, ਫਿਰ ਸਤਿਗੁਰਾਂ ਦੇ ਪਾਸ ਆ ਕੇ ਸਿੱਖਾਂ ਨੇ ਬੇਨਤੀ ਕੀਤੀ।
ਸ਼ੇਖਨ ਸੁਤ ਕੱਟ ਤੋਰੈ ਤੂਰਨ,
ਕਹਿਣ ਲੱਗੇ ਮਹਾਰਾਜ ਇਹਨਾਂ ਸ਼ੇਖਾਂ ਦੇ ਜਿਹੜੇ ਮੁੜੇ ਨੇ ਲੜਕੇ ਨੇ, ਉਹ ਸਾਡੇ ਘੜੇ ਤੋੜ ਦਿੰਦੇ ਆ ਪਾਣੀ ਵਾਲੇ, ਅਸੀਂ ਭਰ ਕੇ ਲਿਆਉਂਦੇ ਆ। ਉਹ ਭਰੇ ਹੋਏ ਘੜਿਆਂ ਨੂੰ ਗੁਲੇਲੇ ਮਾਰ ਕੇ, ਪੱਥਰ ਮਾਰ ਕੇ ਤੋੜ ਦਿੰਦੇ ਨੇ।
ਜਲ ਕੋ ਜਬ ਕਰ ਲਿਆਵੇ ਪੂਰਨ,
ਮਹਾਰਾਜ ਪਹਿਲਾਂ ਅਸੀਂ ਲੱਗ ਜਾਂਦੇ ਆ ਉਥੋਂ, ਜਦੋਂ ਪਾਣੀ ਭਰ ਕੇ ਮਿਹਨਤ ਨਾਲ ਲੈ ਕੇ ਆਉਂਦੇ ਹਾਂ,
ਤਬ ਕਰੁਣਾ ਕਰ ਬੋਲੇ ਬਾਣੀ।
ਤੇ ਮਹਾਰਾਜ ਜੀ ਉਹ ਗੁਲੇਲ ਮਾਰ ਕੇ ਸਾਡੇ ਘੜੇ ਤੋੜ ਦਿੰਦੇ ਆ, ਸਿੱਖਾਂ ਦੇ ਕੱਪੜੇ ਬਸਤਰ ਭਿੱਜ ਜਾਂਦੇ ਨੇ, ਮਿਹਨਤ ਸਾਰੀ ਅਜਾਈ ਚਲੀ ਜਾਂਦੀ ਹੈ। ਜਦੋਂ ਸਿੱਖਾਂ ਨੇ ਉਹ ਸਤਿਗੁਰਾਂ ਨੂੰ ਦੱਸਿਆ, ਸੁਣ ਕੇ ਕਿਰਪਾ ਦੇ ਘਰ ਵਿੱਚ ਆ ਕੇ ਦੀਨ ਦੁਨੀਆ ਦੇ ਮਾਲਕ ਸਵਾਮੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਮਸ਼ਕੇ ਬੀਚ ਲਿਆਵੋ ਪਾਣੀ।
ਮਹਾਰਾਜ ਜੀ ਕਹਿੰਦੇ ਭਾਈ ਜੀ ਉਹ ਘੜੇ ਤੋੜ ਦਿੰਦੇ ਹੈ, ਤੇ ਏਦਾਂ ਕਰੋ ਵੀ ਤੁਸੀਂ ਮਸ਼ਕਾਂ ਲੈ ਲਓ ਪਾਣੀ ਵਾਸਤੇ, ਤੇ ਪਾਣੀ ਦੀਆਂ ਮਸ਼ਕਾਂ ਭਰ ਕੇ ਲਾਇਆ ਕਰੋ। ਮਸ਼ਕਾਂ ਚਮੜੇ ਦੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਵਿੱਚ ਪਾਣੀ ਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਸੀ, ਭਰ ਕੇ ਲਿਆਂਦੀਆਂ ਜਾਂਦੀਆਂ ਸਨ। ਭਾਈ ਸਾਹਿਬ ਭਾਈ ਕਨਈਆ ਜੀ ਜਿਸ ਮਸ਼ਕ ਦੇ ਨਾਲ ਜਲ ਛਕਾਇਆ ਕਰਦੇ ਸਨ ਚਮੜੇ ਦੀ, ਉਹ ਮਸ਼ਕ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਜਿੱਧਰ ਗੁਰਦੁਆਰਾ ਤਾਰਾਗੜ੍ਹ ਸਾਹਿਬ ਹੈ, ਉਸ ਪਾਸੇ ਭਾਈ ਕਨਈਆ ਸਾਹਿਬ ਜੀ ਦਾ ਸਥਾਨ ਹੈ, ਉੱਥੇ ਉਹ ਮਸ਼ਕ ਅੱਜ ਵੀ ਚਮੜੇ ਦੀ ਪਈ ਹੋਈ ਸੰਗਤਾਂ ਦਰਸ਼ਨ ਕਰਦੀਆਂ ਹਨ। ਤੋ ਚਮੜੇ ਦੀਆਂ ਮਸ਼ਕਾਂ ਹੁੰਦੀਆਂ ਸਨ। ਮਹਾਰਾਜ ਜੀ ਕਹਿਣ ਲੱਗੇ ਭਾਈ ਜੇ ਉਹ ਮਿੱਟੀ ਦੇ ਘੜੇ ਤੋੜ ਦਿੰਦੇ ਨੇ ਗੁਲੇਲੇ ਮਾਰ ਕੇ, ਤਾਂ ਤੁਸੀਂ ਫਿਰ ਪਾਣੀ ਮਸ਼ਕਾਂ ਚ ਭਰ ਕੇ ਲੈ ਆਇਆ ਕਰੋ।
ਮਾਨ ਬਚਨ ਤਿਉਂ ਹੀ ਤਿੰਨ ਕੀਨੀ,
ਸਤਿਗੁਰੂ ਜੀ ਦੇ ਬਚਨ ਮੰਨ ਕੇ ਸਿੱਖਾਂ ਨੇ ਮਸ਼ਕਾਂ ਤਿਆਰ ਕਰ ਲਈਆਂ, ਮਸ਼ਕਾਂ ਲੈ ਆਂਦੀਆਂ।
ਜਲ ਪਰ ਬੇਕੋ ਮਸ਼ਕੇ ਲੀਨੀ,
ਪਾਣੀ ਭਰਨ ਵਾਸਤੇ ਮਸ਼ਕਾਂ ਦਾ ਸਿੱਖਾਂ ਨੇ ਪ੍ਰਬੰਧ ਕਰ ਲਿਆ।
ਤਬ ਬਾਰਕ ਕਰ ਧਾਰ ਕਮਾਨੇ,
ਜਦੋਂ ਮਸ਼ਕਾਂ ਭਰ ਕੇ ਲਿਆਉਣ ਲੱਗੇ, 1-2 ਦਿਨ ਬੀਤੇ, ਤੇ ਫਿਰ ਉਹਨਾਂ ਲੜਕਿਆਂ ਨੇ ਕੀ ਕੀਤਾ, ਸ਼ੇਖਾਂ ਦਿਆਂ ਨੇ ਇਹਨਾਂ ਨੇ ਤੀਰ ਕਮਾਣ ਲੈ ਆਂਦੇ। ਜਦੋਂ ਮਸ਼ਕਾਂ ਭਰ ਕੇ ਲਿਆਉਣ ਲੱਗ ਪਏ ਸਿੱਖ, ਇਹਨਾਂ ਨੇ ਤੀਰ ਕਮਾਣ ਲੈ ਕੇ ਤੀਰ ਮਾਰ ਕੇ ਮਸ਼ਕਾਂ ਪਾੜਦੀਆਂ ਸ਼ੁਰੂ ਕਰ ਦਿੱਤੀਆਂ।
ਤੀਰ ਮਾਰ ਫਾਰੇ ਅਭਿਮਾਨੇ,
ਇਹੋ ਜਿਹੇ ਅਭਿਮਾਨੀ ਸਨ ਇਹ ਸ਼ੇਖ, ਹੰਕਾਰੇ ਹੋਏ। ਰੱਬ ਦਾ ਕੋਈ ਭੈ ਨਹੀਂ ਸੀ ਇਹਨਾਂ ਨੂੰ, ਖੌਫ ਨਹੀਂ ਸੀ ਵੀ ਇਹ ਸੇਵਕ ਸਿੱਖ ਗੁਰੂ ਘਰ ਚ ਸੇਵਾ ਕਰਦੇ ਆ, ਜਿੱਥੇ ਕੀਰਤਨ ਹੁੰਦਾ ਹੈ ਉੱਥੇ ਲੈ ਕੇ ਜਾਂਦੇ ਆ ਸੰਗਤ ਵਾਸਤੇ ਜਲ, ਜਿੱਥੇ ਸਭ ਨੂੰ ਲੰਗਰ ਵਰਤਾਇਆ ਜਾਂਦਾ ਹੈ। ਇਹਨਾਂ ਦੇ ਮਨ ਚ ਕਦੇ ਕੋਈ ਏਦਾਂ ਦਾ ਖਿਆਲ ਨਾ ਆਉਣਾ। ਹੰਕਾਰਿਆਂ ਹੋਇਆਂ ਨੇ, ਅਭਿਮਾਨੀਆਂ ਨੇ ਤੀਰ ਮਾਰ ਕੇ ਮਸ਼ਕਾਂ ਪਾੜ ਦੇਣੀਆਂ।
ਉਨ ਸਿੱਖਨ ਗੁਰ ਕੀ ਰਹਦੂਰਾ,
ਜਦੋਂ ਇਹਨਾਂ ਨੇ ਮਸ਼ਕਾਂ ਵੀ ਪਾੜਦੀਆਂ ਸ਼ੁਰੂ ਕਰ ਦਿੱਤੀਆਂ, ਹੁਣ ਮਸ਼ਕਾਂ ਆਉਂਦੀਆਂ ਵੀ ਮਹਿੰਗੀਆਂ। ਦੋ ਚਾਰ ਦਿਨ ਸਿੱਖਾਂ ਨੇ ਵੇਖਿਆ ਵੀ ਇਹ ਬਾਦ ਨਹੀਂ ਆਉਂਦੇ, ਫਿਰ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਸਕਲ ਬਿਰਤਾਂਤ ਬਖਾਨਿਓ ਤੂਰਾ,
ਸਾਰਾ ਬਿਰਤਾਂਤ ਆ ਕੇ ਸਤਿਗੁਰੂ ਜੀ ਨੂੰ ਦੱਸਿਆ।
ਮਸ਼ਕੈ ਫਾਰਤ ਕਸਕੈ ਤੀਰਨ,
ਮਹਾਰਾਜ ਜੀ ਹੁਣ ਉਹ ਲੜਕੇ ਤੀਰ ਮਾਰ ਕੇ ਸਾਡੀਆਂ ਮਸ਼ਕਾਂ ਵੀ ਪਾੜ ਦਿੰਦੇ ਹਨ।
ਬਸ ਨੇ ਚਲਤ ਕਰਤ ਅਵਗੀਰਨ,
ਮਹਾਰਾਜ ਜੀ ਸਾਡਾ ਉਹਨਾਂ ਤੇ ਵਸ ਨਹੀਂ ਚੱਲਦਾ, ਉਹ ਸ਼ਸਤਰਧਾਰੀ ਹਥਿਆਰਬੰਦ ਲੋਕ ਨੇ, ਸਾਡਾ ਉਹਨਾਂ ਤੇ ਕੋਈ ਜ਼ੋਰ ਤਾਣ ਨਹੀਂ ਚੱਲਦਾ, ਹੁਣ ਅਸੀਂ ਕੀ ਕਰੀਏ।
ਤਬ ਮੁਖ ਚੰਦ ਬਚਨ ਪ੍ਰਕਾਸ਼ੇ,
ਚੰਦਰਮਾ ਜੈਸੇ ਮੁਖ ਮੰਡਲ ਤੋਂ ਗੁਰੂ ਅਮਰਦਾਸ ਸਾਹਿਬ ਨੇ ਬਚਨ ਪ੍ਰਕਾਸ਼ੇ, ਯਾਨੀ ਕਿ ਸਤਿਗੁਰੂ ਜੀ ਬੋਲੇ।
ਕਾਗਰ ਮੈਂ ਜਲ ਲਿਆਓ ਹੁਲਾਸੇ,
ਮਹਾਰਾਜ ਜੀ ਕਹਿੰਦੇ ਜੇ ਮਸ਼ਕਾਂ ਪਾੜ ਦਿੰਦੇ ਐ ਫਿਰ ਗਾਗਰਾਂ ਲੈ ਜਾਇਆ ਕਰੋ, ਗਾਗਰਾਂ ਚ ਪਾਣੀ ਭਰ ਲਿਆਇਆ ਕਰੋ। ਪਾਤਸ਼ਾਹ ਕਹਿੰਦੇ ਗਾਗਰਾਂ ਲੈ ਲਓ ਪਾਣੀ ਵਾਸਤੇ, ਤੇ ਗਾਗਰਾਂ ਵਿੱਚ ਪਾਣੀ ਭਰ ਕੇ ਲੈ ਆਇਆ ਕਰੋ।
ਸੱਤ ਪਾਕ ਕੀਨੀ ਤਿੰਨ ਤੈਸੇ,
ਸਿੱਖਾਂ ਨੇ ਸੱਤ ਬਚਨ ਕਹਿ ਕੇ ਉਸੇ ਤਰ੍ਹਾਂ ਗਾਗਰਾਂ ਲੈ ਲਈਆਂ।
ਕਹੀ ਮੁਕੰਦ ਅਨੰਦਤ ਜੈਸੇ,
ਜਿਵੇਂ ਮੁਕਤੀ ਦਾ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਕਿਹਾ, ਉਸੇ ਤਰ੍ਹਾਂ ਸਿੱਖਾਂ ਨੇ ਸੱਤ ਬਚਨ ਕਰਕੇ ਬਚਨ ਮੰਨ ਕੇ ਗਾਗਰਾਂ ਲੈ ਲਈਆਂ।
ਵੈ ਬਾਲਕ ਕੱਟ ਈਟਨ ਪਾਨੇ,
ਪਰ ਉਹਨਾਂ ਮੂਰਖ ਸ਼ੇਖਾਂ ਨੇ ਕੀ ਕਰਨਾ, ਜਦੋਂ ਸਿੱਖ ਗਾਗਰਾਂ ਭਰ ਕੇ ਲਿਆਉਣ ਲੱਗ ਪਏ, ਉਹਨਾਂ ਨੇ ਵੱਡੀਆਂ ਵੱਡੀਆਂ ਇੱਟਾਂ ਮਾਰ ਕੇ ਗਾਗਰਾਂ ਭੰਨਣੀਆਂ ਸ਼ੁਰੂ ਕਰ ਦਿੱਤੀਆਂ। ਵੱਡੀਆਂ ਇੱਟਾਂ ਹੋਣੀਆਂ ਉਹਨਾਂ ਦੇ ਹੱਥਾਂ ਵਿੱਚ, ਉਹ ਇੱਟਾਂ ਮਾਰ ਕੇ ਗਾਗਰਾਂ ਭੰਨ ਕੇ ਥੱਲੇ ਸੁੱਟ ਦੇਣੀਆਂ। ਕਈ ਵਾਰੀ ਕਈ ਇੱਟਾਂ ਪੱਥਰ ਸਿੱਖਾਂ ਦੇ ਮੱਥਿਆਂ ਵਿੱਚ ਵੀ ਆ ਵੱਜਣੇ, ਸੱਟ ਫੇਟ ਵੀ ਕਈ ਸਿੱਖਾਂ ਨੂੰ ਲੱਗ ਜਾਣੀ।
ਜ਼ੁਲਮੀ ਕਰੇ ਦੁਸ਼ਟ ਅਭਿਮਾਨੇ,
ਇਹੋ ਜੇ ਦੁਸ਼ਟ ਤੇ ਅਭਿਮਾਨੀ ਨੇ ਵੀ ਜ਼ੁਲਮੀ ਕਰਦੇ ਐ। ਇੱਕ ਦਿਨ ਗੁਰਬਾਣੀ ਵਿੱਚ ਖਾਲਸਾ ਜੀ ਇੱਕ ਬਚਨ ਆਉਂਦਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ, ਮਹਾਂਪੁਰਸ਼ ਵਿਦਵਾਨ ਟਕਸਾਲ ਵਿੱਚ ਸੰਪਰਦਾਵਾਂ ਚ ਦੱਸਦੇ ਐ ਕਿ ਸਤਿਗੁਰਾਂ ਨੂੰ ਸ਼ੇਖਾਂ ਦਾ ਇੱਕ ਦਿਨ ਉਹ ਜਿਹੜਾ ਆਗੂ ਸੀ ਉਹ ਮਿਲਿਆ, ਸੁਭਾਵਕ ਮਹਾਰਾਜ ਜੀ ਨੂੰ ਰਸਤੇ ਚ ਟਕਰਿਆ ਤੇ ਗੁਰਦੇਵ ਨੇ ਉਹਨੂੰ ਆਖਿਆ, ਸੇਖਾ ਅੰਦਰੋਂ ਜ਼ੋਰ ਛੱਡ, ਤੂੰ ਭਉ ਕਰ ਚੱਲ ਗਵਾਏ। ਇਹ ਬਚਨ ਗੁਰਬਾਣੀ ਦੇ ਹਨ। ਸ਼ੇਖ ਜੀ ਰੱਬ ਦਾ ਡਰ ਰੱਖੀਦਾ ਮਨ ਚ, ਇਹ ਸ਼ੁਦਾਪੁਣਾ ਕਾਹਨੂੰ ਕਰਦੇ ਜੇ, ਇਹ ਬੱਚਿਆਂ ਨੂੰ ਤੁਸੀਂ ਸਿਰੇ ਚਾੜ ਕੇ ਜਾਣ ਬੁੱਝ ਕੇ ਕਦੇ ਗਾਗਰਾਂ ਤੁੜਵਾ ਦਿੰਦੇ ਹੋ, ਕਦੇ ਮਸ਼ਕਾਂ ਇਹ ਤੀਰਾਂ ਨਾਲ ਪਾੜ ਦਿੰਦੇ ਐ, ਕਦੇ ਗੁਲੇਲੇ ਮਾਰ ਕੇ ਘੜੇ ਭੰਨ ਦਿੰਦੇ ਆ, ਇਹ ਚੰਗੀ ਗੱਲ ਨਹੀਂ। ਉਹ ਕਹਿੰਦਾ ਜੀ ਅਸੀਂ ਕੀ ਕਰੀਏ, ਸਾਡਾ ਤਾਂ ਏਦਾਂ ਹੀ ਚੱਲਦਾ ਕੰਮ। ਪਾਤਸ਼ਾਹ ਕਹਿੰਦੇ ਚੰਗਾ ਭਾਈ, ਫਿਰ ਕੁਦਰਤ ਦੇ ਰੰਗ ਨੇ, ਅਸੀਂ ਤਾਂ ਭਲਾ ਹੀ ਕਰਨਾ। ਤੋ ਪਾਤਸ਼ਾਹ ਨੇ ਉਸ ਵਕਤ ਤਿੰਨ ਵਾਰੀ ਇਹ ਬਚਨ ਹੋ ਗਿਆ। ਤੀਜੀ ਵਾਰ ਇਹਨਾਂ ਨੇ ਜਦੋਂ ਗਾਗਰਾਂ ਵੀ ਭੰਨਣੀਆਂ ਸ਼ੁਰੂ ਕਰ ਦਿੱਤੀਆਂ, ਇਹੋ ਜਿਹਾ ਜ਼ੁਲਮ ਤੇ ਸ਼ੁਦਾਪੁਣਾ ਇਹਨਾਂ ਨੇ ਕਮਾਇਆ।
ਮਾਤ ਤਾਤ ਤਿੰਨ ਕੀ ਨੇ ਹੋਰੇ,
ਇਹਨਾਂ ਦੇ ਜਿਹੜੇ ਮਾਂ ਪਿਓ ਸੀ ਬੱਚਿਆਂ ਦੇ, ਉਹ ਰੋਕਦੇ ਨੀ ਇਹਨਾਂ ਨੂੰ, ਸਗੋਂ ਇਹਨਾਂ ਨੂੰ ਜਾਣ ਕੇ ਅੱਲਾ ਸ਼ੇਰੀ ਦਿੰਦੇ ਆ ਵੀ ਹੋਰ ਕਰੋ, ਮਸ਼ਕਰੀ ਕਰਨ ਵਾਸਤੇ ਜਾਣ ਕੇ ਬੱਚਿਆਂ ਨੂੰ ਪ੍ਰੇਰਦੇ ਨੇ।
ਓਤ ਪ੍ਰਸੰਨ ਨਿਹਾਰ ਬਹੋਰੇ,
ਜਦੋਂ ਇਹਨਾਂ ਦੇ ਬੱਚੇ ਗਾਗਰਾਂ ਭੰਨਦੇ ਜਾਂ ਮਸ਼ਕਾਂ ਪਾੜਦੇ ਤੇ ਇਹਨਾਂ ਦੇ ਮਾਂ ਪਿਓ ਕੋਲ ਖਲੋ ਕੇ ਹੱਸਦੇ ਸਨ, ਉਹ ਰੋਕਦੇ ਨੀ ਵੀ ਸਾਡੇ ਬੱਚੇ ਮਾੜੀ ਕਰਤੂਤ ਕਰਦੇ ਐ, ਉਹ ਕਹਿੰਦੇ ਸਾਡਾ ਰਾਜ ਹੈ, ਬਾਦਸ਼ਾਹ ਨਾਲ ਸਾਡੀ ਸਿੱਧੀ ਗੱਲਬਾਤ ਹੈ, ਸਾਨੂੰ ਕੌਣ ਰੋਕੇ। ਇਸ ਕਰਕੇ ਕੋਲ ਖਲੋ ਕੇ ਹੱਸਦੇ, ਉਹਨਾਂ ਨੂੰ ਰੋਕਦੇ ਨਹੀਂ ਸਨ।
ਪੁਨ ਅਰਦਾਸ ਕਰੀ ਸਭ ਸੰਗਤ,
ਜਦੋਂ ਇਹਨਾਂ ਨੇ ਗਾਗਰਾਂ ਵੀ ਭੰਨਣੀਆਂ ਸ਼ੁਰੂ ਕਰ ਦਿੱਤੀਆਂ, ਦੋ ਚਾਰ ਦਿਨ ਸਿੱਖਾਂ ਨੇ ਹੌਸਲਾ ਰੱਖਿਆ, ਪਰ ਆਖਿਰ ਜਦੋਂ ਸਿੱਖਾਂ ਦੇ ਮੱਥੇ ਪਾੜਨੇ ਸ਼ੁਰੂ ਕਰ ਦਿੱਤੇ ਇੱਟਾਂ ਮਾਰ ਕੇ, ਫਿਰ ਗੁਰਸਿੱਖ ਮਹਾਰਾਜ ਜੀ ਕੋਲ ਆਏ, ਧੰਨ ਗੁਰੂ ਅਮਰਦਾਸ ਸਾਹਿਬ ਦੇ ਪਾਸ ਆ ਕੇ ਤੀਜੀ ਵਾਰ ਬੇਨਤੀ ਕੀਤੀ।
ਗਗਰਨ ਤੋਰੇ ਬਾਲਕ ਪੰਗਤ,
ਮਹਾਰਾਜ ਜੀ ਉਹ ਫੇਰ ਬੱਚੇ ਜਿਹੜੇ ਨੇ ਸ਼ੇਖਾਂ ਦੇ ਆ ਕੇ ਗਾਗਰਾਂ ਤੋੜਨ ਲੱਗ ਪਏ। ਮਹਾਰਾਜ ਉਹ ਵੱਡੀਆਂ ਵੱਡੀਆਂ ਇੱਟਾਂ ਮਾਰਦੇ ਨੇ, ਗਾਗਰਾਂ ਭੰਨ ਦਿੰਦੇ ਨੇ, ਸਿੱਖਾਂ ਦੇ ਮੱਥੇ ਜ਼ਖਮੀ ਹੋ ਜਾਂਦੇ ਨੇ।
ਸੁਨ ਤੂਸ਼ਨ ਕਰੁਣਾ ਕਰ ਹੋਏ,
ਕਰੁਣਾ ਦੇ ਸਾਗਰ ਸੁਣ ਕੇ ਸਤਿਗੁਰੂ ਜੀ ਹੁਣ ਚੁੱਪ ਕਰ ਗਏ। ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਪਾਤਸ਼ਾਹ ਨੇ ਨਿਰੰਕਾਰ ਤੇ ਛੱਡ ਦਿੱਤਾ ਕਿ ਹੁਣ ਇਹਦਾ ਜਵਾਬ ਨਿਰੰਕਾਰ ਹੀ ਦੇਵੇਗਾ। ਅੱਗੇ ਬਚਨ ਆ ਰਹੇ ਨੇ ਕਿ ਭਾਈ ਭਲਾ ਕਰਨਾ, ਕਹਿੰਦੇ ਫੇਰ ਉਹ ਅੱਗੋਂ ਬੁਰਾ ਕਰੇ, ਕਹਿੰਦੇ ਫੇਰ ਭਲਾ ਕਰੋ, ਕਹਿੰਦੇ ਫੇਰ ਉਹ ਅੱਗੋਂ ਤੁਹਾਡਾ ਬੁਰਾ ਕਰੇ, ਕਹਿੰਦੇ ਫੇਰ ਭਲਾ ਕਰੋ, ਫਿਰ ਤੁਹਾਡੀ ਭਲਿਆਈ ਉਹਦੇ ਤੇ ਬੁਰੀ ਹੋ ਕੇ ਪੈ ਜੂ। ਉਹ ਕੁਦਰਤੀ ਪਹਿਰਾ ਵਰਤਾ ਦਿੰਦੀ ਹੈ। ਮਹਾਰਾਜ ਜੀ ਚੁੱਪ ਕਰ ਗਏ। ਹੁਣ ਪਰਮੇਸ਼ਰ ਦੇ ਪਿਆਰੇ ਦੁਖੀ ਹੈ ਤੇ ਪਰਮੇਸ਼ਰ ਨੇ ਤਾਂ ਦੁੱਖ ਦੇਣ ਵਾਲਿਆਂ ਨੂੰ ਦੰਡ ਦੇਣਾ ਹੀ ਹੈ ਨਾ। ਇੱਕ ਫਕੀਰ ਟੁਰਿਆ ਜਾਵੇ, ਜਦੋਂ ਟੁਰਿਆ ਜਾਵੇ ਰਸਤੇ ਵਿੱਚ ਇੱਕ ਇਸਤਰੀ ਖੜੀ, ਸੁਭਾਵਿਕ ਕਿਤੇ ਉਹਨੇ ਉਹਦੇ ਵੱਲ ਤੱਕਿਆ ਤੇ ਜਾਣ ਲੱਗਾ ਤੇ ਉਹਨੇ ਜਾਣ ਬੁੱਝ ਕੇ ਆਪਣੇ ਭਰਤੇ ਨੂੰ ਆਖਿਆ ਵੀ ਇਹਨੇ ਮੇਰੇ ਵੱਲ ਬੁਰੀ ਦ੍ਰਿਸ਼ਟੀ ਨਾਲ ਤੱਕਿਆ। ਹਾਲਾਂਕਿ ਉਹ ਮਹਾਤਮਾ ਸੁੱਤੇ ਸਿੱਧ ਸੁਭਾਵਿਕ ਉਸ ਪਾਸੇ ਤੱਕਿਆ ਸੀ, ਉਹਨੇ ਆ ਕੇ ਉਸ ਮਹਾਂਪੁਰਸ਼ ਨੂੰ ਮਾਰਨਾ ਚਾਹਿਆ। ਜਦੋਂ ਆ ਕੇ ਦੋ ਚਾਰ ਹੂਰੇ ਮਾਰੇ ਤੇ ਪਰਮੇਸ਼ਰ ਦੀ ਇਹੋ ਜਿਹੀ ਕਰੋਪੀ ਹੋਈ, ਉਹ ਮਹਾਂਪੁਰਸ਼ ਨੇ ਅੱਗੋਂ ਕੁਝ ਬੋਲੇ, ਉਹ ਜਿਹੜਾ ਉਹਦਾ ਭਰਤਾ ਸੀ ਉਹ ਡਿੱਗ ਪਿਆ ਜ਼ਮੀਨ ਤੇ ਗਸ਼ੀ ਖਾ ਕੇ ਤੇ ਉਹਦੇ ਪ੍ਰਾਣ ਨਿਕਲ ਗਏ। ਉਹ ਇਸਤਰੀ ਰੋਣ ਲੱਗੀ, ਕਹਿਣ ਲੱਗੀ ਜੀ ਮੇਰੇ ਕੋਲੋਂ ਗਲਤੀ ਹੋਈ। ਕਹਿੰਦੇ ਗਲਤੀ ਤੇਰੇ ਕੋਲੋਂ ਹੋਈ ਜਾਂ ਕਿਹਦੇ ਕੋਲੋਂ ਹੋਈ ਪਰਮੇਸ਼ਰ ਜਾਣੇ, ਤੂੰ ਆਪਣੇ ਮਨ ਚ ਮਾਣ ਕਰਕੇ ਆਪਣੇ ਪਤੀ ਨੂੰ ਕਿਹਾ, ਉਹਨੇ ਮੈਨੂੰ ਮਾਰਨਾ ਸ਼ੁਰੂ ਕੀਤਾ ਤੇ ਮੈਂ ਆਪਣੇ ਪਤੀ ਵੱਲ ਵੇਖਿਆ ਤੇ ਉਸ ਮੇਰੇ ਪਤੀ ਨੇ ਤੇਰੇ ਪਤੀ ਨਾਲ ਆ ਕੇ ਆਹ ਕੰਮ ਕਰ ਦਿੱਤਾ। ਇਹ ਲੜਾਈ ਪਤੀਆਂ ਦੀ ਹੈ, ਮੈਂ ਤਾਂ ਵਿੱਚ ਕੁਝ ਨਹੀਂ ਕਰ ਸਕਦਾ। ਕਹਿਣ ਤੋਂ ਭਾਵ ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਹੇ ਵਾਹਿਗੁਰੂ, ਜਿਹੜੇ ਤੇਰੇ ਭਗਤਾਂ ਨੂੰ ਦੁੱਖ ਦਿੰਦੇ ਐ ਉਹਨਾਂ ਨੂੰ ਤੂੰ ਤਾਤਕਾਲ ਉਸੇ ਵੇਲੇ ਦੰਡ ਦੇ ਦਿੰਦਾ। ਪਾਤਸ਼ਾਹ ਹੁਣ ਨਹੀਂ ਕੁਝ ਬੋਲੇ ਗੁਰੂ ਅਮਰਦਾਸ ਸਾਹਿਬ, ਜਦੋਂ ਤੀਜੀ ਵਾਰ ਸਿੱਖਾਂ ਆ ਕੇ ਬੇਨਤੀ ਕੀਤੀ, ਮਹਾਰਾਜ ਜੀ ਚੁੱਪ ਕਰ ਗਏ।
ਉੱਤਰ ਨਾਹੀਂ ਦਿਓ ਤਬ ਕੋਈ,
ਪਾਤਸ਼ਾਹ ਹੁਣ ਜਾਣਦੇ ਸਨ ਵੀ ਹੁਣ ਉੱਤਰ ਪਰਮੇਸ਼ਰ ਦੇਵੇਗਾ, ਅਕਾਲ ਪੁਰਖ ਦੇਵੇਗਾ। ਉਸ ਵਕਤ ਪਾਤਸ਼ਾਹ ਇਹ ਸਾਰਾ ਭੇਦ ਸਮਝ ਗਏ।
ਤਹਾਂ ਤਬੇ ਸੰਨਿਆਸੀ ਆਏ,
ਖਾਲਸਾ ਜੀ ਪਰਮੇਸ਼ਰ ਦੀ ਖੇਡ ਜਦੋਂ ਵਰਤਦੀ ਹੈ ਆਪ ਤਾਂ ਨਹੀਂ ਆਉਂਦਾ, ਅਕਾਲ ਪੁਰਖ ਕੋਈ ਨਾ ਕੋਈ ਖੇਡ ਵਰਤਾ ਦਿੰਦਾ। ਕਹਿੰਦੇ ਇੱਕ ਸੰਨਿਆਸੀਆਂ ਦਾ ਟੋਲਾ ਉਹ ਕਿਤੇ ਗੋਇੰਦਵਾਲ ਸਾਹਿਬ ਚੱਲ ਕੇ ਆਇਆ।
ਬਾਲਨ ਤੈਸੇ ਕੀ ਨੀ ਜਾਏ,
ਉਹ ਜਿਹੜੇ ਸੰਨਿਆਸੀ ਕਈ ਉਤਰੇ ਹੋਏ ਸਨ ਉਹਨਾਂ ਦੀ ਵੱਡੀਆਂ ਵੱਡੀਆਂ ਰਮਤਾਂ ਹੁੰਦੀਆਂ, ਸੌ ਸੌ ਦੋ ਦੋ ਸੌ ਸੰਨਿਆਸੀ ਉਹ ਉੱਥੇ ਉਤਰੇ ਹੋਏ, ਉਹ ਬੱਚੇ ਜਿਵੇਂ ਅੱਗੇ ਰੋਜ਼ ਦੇ ਹਿਲੇ ਸੀ ਸਿੱਖਾਂ ਨੂੰ ਤੰਗ ਕਰਨਾ, ਉਹ ਜਾ ਕੇ ਸੰਨਿਆਸੀਆਂ ਨਾਲ ਵੀ ਓਦਾਂ ਹੀ ਕਰਨ ਲੱਗੇ।
ਨੀਰਪੁਰ ਜਬ ਲਿਆਵੇ ਕੋ,
ਉਹ ਸੰਨਿਆਸੀ ਪਾਣੀ ਦੇ ਘੜੇ ਭਰ ਕੇ ਲਿਆਉਂਦੇ, ਉੱਥੇ ਉਤਰੇ ਹੋਏ ਸੀ ਉਹ, ਜਦੋਂ ਪਾਣੀ ਦੇ ਘੜੇ ਭਰ ਕੇ ਲਿਆਉਣ ਲੱਗੇ,
ਤੋਰ ਦੇਤ ਬਿਨ ਬੀਰ ਸੋ,
ਉਹ ਜਿਵੇਂ ਰੋਜ਼ ਦੇ ਚਾਂਬਲੇ ਹੋਏ ਬੱਚੇ ਉਹਨਾਂ ਨੇ ਸੰਨਿਆਸੀਆਂ ਦੇ ਘੜੇ ਤੋੜਨੇ ਸ਼ੁਰੂ ਕਰਤੇ। ਉਹਨਾਂ ਗੁਲੇਲੇ ਮਾਰਨੇ, ਉਹਨਾਂ ਦੇ ਘੜੇ ਤੋੜ ਦੇਣੇ।
ਲਾਗੇ ਉਤਾਹਾਂ ਗੁਲੀਲਾ ਜਾਈ,
ਕਹਿੰਦੇ ਉਹਨਾਂ ਗੁਲੇਲ ਚਲਾਣ ਵਾਲਿਆਂ ਬੱਚਿਆਂ ਵਿੱਚੋਂ ਕਿਸੇ ਇੱਕ ਨੇ ਗੁਲੇਲ ਚਲਾਈ ਤੇ ਇੱਕ ਗੁਲੇਲਾ ਜਾ ਕੇ
ਨਿਕਸੀ ਉਹ ਨੈਣ ਮਹੰਤ ਤਦਾਈ,
ਜਿਹੜਾ ਉਹਨਾਂ ਸੰਨਿਆਸੀਆਂ ਦਾ ਮਹੰਤ ਸੀ ਉਹਦੀ ਅੱਖ ਚ ਲੱਗਾ ਤੇ ਉਹਦੀ ਅੱਖ ਦਾ ਡੇਲਾ ਨਿਕਲ ਗਿਆ ਬਾਹਰ। ਸੰਨਿਆਸੀ ਉਤਰੇ ਹੋਏ ਹੁਣ, ਉਹ ਜਿਵੇਂ ਉਹ ਤਾਂ ਚਾਂਬਲੇ ਹੋਏ ਸਨ ਜਵਾਕ ਸਿੱਖਾਂ ਨੂੰ ਰੋਜ਼ ਤੰਗ ਕਰਦੇ, ਸੰਨਿਆਸੀ ਉਤਰੇ ਨਾ ਆਖਿਆ ਵੀ ਉਹੋ ਜਿਹੇ ਹੁਣੇ ਆ, ਵੀ ਇਹ ਵੀ ਕੁਝ ਨੀ ਕਹਿੰਦੇ ਅੱਗੋਂ। ਇਹਨਾਂ ਨੇ ਘੜੇ ਤੋੜੇ, ਇੱਕ ਗੁਲੇਲਾ ਕੀਤੇ, ਉਹਨਾਂ ਸੰਨਿਆਸੀਆਂ ਦਾ ਮਹੰਤ ਸੀ ਉਹਦੀ ਅੱਖ ਵਿੱਚ ਵੱਜਾ ਤੇ ਉਹਦੀ ਅੱਖ ਨਿਕਲ ਗਈ।
ਸ਼ਸਤਰ ਪਕੜ ਕਰ ਕੀਤੀ ਮਾਰੇ,
ਉਹਨਾਂ ਸੰਨਿਆਸੀਆਂ ਵਿੱਚੋਂ ਕਈਆਂ ਕੋਲ ਸ਼ਸਤਰ ਸੀ, ਉਹਨਾਂ ਨੂੰ ਜਿਹੜੇ ਜਵਾਕ ਫਿਰਦੇ ਸੀ ਉੱਥੇ ਫੜ ਕੇ ਸਭ ਦੀਆਂ ਗਰਦਨਾਂ ਕੱਟਦੇ, ਵੱਢ ਕੇ ਟੁਕੜੇ ਟੁਕੜੇ ਕਰ ਦਿੱਤਾ, ਉੱਥੇ ਹੀ ਸੁੱਟ ਦਿੱਤਾ ਜ਼ਮੀਨ ਤੇ।
ਕੀਤੇ ਚੀਰੇ ਕੀਤੇ ਫਾਰੇ,
ਕਈ ਚੀਰ ਕੇ ਦੁਫਾੜ ਕਰ ਦਿੱਤੇ, ਕਈ ਜ਼ਖਮੀ ਕਰ ਦਿੱਤੇ, ਕਈਆਂ ਦੀਆਂ ਬਾਹਾਂ ਕੱਟ ਦਿੱਤੀਆਂ, ਜਿੰਨੇ ਵੀ ਉਹ ਸ਼ੇਖਾਂ ਦੇ ਲੜਕੇ ਸਨ ਸਭਨਾਂ ਦੀ ਇਹ ਦਸ਼ਾ ਹੋਈ।
ਤਹੀ ਸਮੇਂ ਤੁਰਕਨ ਕੋ ਡੇਰਾ,
ਪਰਮੇਸ਼ਰ ਵੱਲੋਂ ਹਲੇ ਸੰਨਿਆਸੀਆਂ ਨੇ ਉਹ ਮਾਰੇ ਹੀ ਸਨ ਕਿ ਉਸੇ ਦਿਨ ਹੀ ਤੁਰਕਾਂ ਦੀ ਇੱਕ ਵੱਡੀ ਫੌਜ ਦਾ ਡੇਰਾ ਉੱਥੇ ਉਤਰਿਆ, ਜਿਹੜੇ ਉਗਰਾਹੀ ਕਰਕੇ ਲੈ ਕੇ ਆ ਰਹੇ ਸਨ ਸਰਕਾਰੀ ਕਾਰ ਖਜ਼ਾਨਾ, ਉਹ ਖੱਚਰਾਂ ਤੇ ਲੱਦਿਆ ਹੋਇਆ ਤੇ ਉੱਥੇ ਉਤਰੇ ਹੋਏ।
ਪਰ ਉਹ ਆਏ ਪੁਰ ਕੇ ਚੋ ਫੇਰਾ,
ਬੜੀ ਵੱਡੀ ਫੌਜ ਸੀ ਤੁਰਕਾਂ ਦੀ, ਉਹ ਲੋਕਾਂ ਕੋਲੋਂ ਮਾਮਲਾ ਸਰਕਾਰ ਦਾ ਜਿਹੜਾ ਬਾਦਸ਼ਾਹ ਦੇ ਖਜ਼ਾਨੇ ਦਾ ਉਗਰਾ ਕੇ ਲੈ ਕੇ ਆ ਰਹੇ ਸਨ, ਬਾਦਸ਼ਾਹ ਕੋਲ ਜਾਣਾ ਸੀ।
ਖੱਚਰਨ ਤਨ ਕੀ ਲਦੀ ਅਨੇਕਾ,
ਕਈ ਖੱਚਰਾਂ ਉਹਨਾਂ ਨੇ ਪੈਸਿਆਂ ਦੀਆਂ ਰੁਪਈਆਂ ਟਕਿਆਂ ਦੀਆਂ ਲੱਦੀਆਂ ਹੋਈਆਂ ਸਨ।
ਉਤਰੀ ਆਏ ਰੈਨ ਕਰ ਟੇਕਾ,
ਐਨ ਉਹਨਾਂ ਸ਼ੇਖਾਂ ਦੇ ਘਰ ਦੇ ਕੋਲ ਹੀ ਉਤਰ ਗਏ ਵੀ ਚਲੋ ਸਵੇਰੇ ਦਰਿਆ ਦਾ ਪੱਤਣ ਪਾਰ ਕਰਾਂਗੇ, ਰਾਤ ਅੱਜ ਇੱਥੇ ਉਤਰ ਜਾਈ। ਉਹਨਾਂ ਨੇ ਦਿੱਲੀ ਜਾਣਾ ਸੀ, ਉਹ ਉੱਥੇ ਰਾਤ ਨੂੰ ਉਤਰ ਗਏ।
ਪ੍ਰਾਤ ਕਾਲ ਚਲਬੋ ਤਿੰਨ ਕੀਨੋ,
ਕਹਿੰਦੇ ਜਦੋਂ ਸਵੇਰੇ ਚੱਲਣ ਦੀ ਤਿਆਰੀ ਕੀਤੀ ਉਹਨਾਂ ਨੇ,
ਆਂਦੀ ਆਈ ਪ੍ਰਲੈ ਸੀ ਚੀਨੋ,
ਕਹਿੰਦੇ ਇੱਕ ਦਮ ਇੰਨੀ ਹਨੇਰੀ ਚੱਲੀ ਵੀ ਮਾਨੋ ਜਿਵੇਂ ਪ੍ਰਲੈ ਆ ਗਈ ਹੋ, ਇੰਨਾ ਹਨੇਰ ਝੱਖੜ ਚੱਲਿਆ।
ਆਪਣੋ ਪਰੋ ਨਾ ਦੇਖਿਓ ਜਾਈ,
ਨਾ ਆਪਣਾ ਦਿਸੇ ਨਾ ਬਗਾਨਾ ਦਿਸੇ, ਕੋਈ ਇਹੋ ਜਿਹਾ ਹਨੇਰ ਚੱਲਿਆ।
ਜਨ ਸਕਲੇ ਪੇ ਅੰਧ ਤਦਾਈ,
ਅੱਖਾਂ ਚ ਸਭ ਦੇ ਘੱਟਾ ਪੈ ਗਿਆ, ਮਾਨੋ ਜਿਵੇਂ ਅੰਨੇ ਹੀ ਹੋ ਗਏ, ਹੁਣ ਇੰਨੀ ਜ਼ਿਆਦਾ ਹਨੇਰੀ ਚੱਲੀ ਵੀ ਕੁਝ ਨਜ਼ਰ ਨਹੀਂ ਸੀ ਆਉਂਦਾ।
ਬਾਈ ਲਾਗ ਗਿਰ ਹੈ ਨਰ ਘੋੜੇ,
ਹਵਾ ਇੰਨੀ ਤੇਜ ਚੱਲੀ ਵੀ ਹਵਾ ਨਾਲ ਲੋਕ ਡਿੱਗਦੇ ਫਿਰਨ, ਘੋੜੇ ਵੀ ਆਪਣੇ ਪੈਰਾਂ ਤੇ ਨਾ ਟਿਕਣ, ਇੰਨੀ ਤੇਜ ਹਨੇਰੀ ਚੱਲੀ।
ਖੱਚਰ ਪਾਜੀ ਤਬ ਪੁਰ ਓਰੇ,
ਜਿਹੜੀਆਂ ਉਹ ਖੱਚਰਾਂ ਸੀ ਪੈਸਿਆਂ ਦੀਆਂ ਲੱਦੀਆਂ, ਵੇਖੋ ਕੁਦਰਤ ਜਦੋਂ ਦੰਡ ਦਿੰਦੀ ਹੈ। ਪਹਿਲੇ ਦਿਨ ਤਾਂ ਸੰਨਿਆਸੀਆਂ ਦੇ ਕੋਲੋਂ ਉਹਨਾਂ ਦੇ ਲੜਕੇ ਮਾਰੇ ਗਏ ਸ਼ੇਖਾਂ ਦੇ, ਪਰ ਕਰਤੂਤ ਤਾਂ ਉਹਨਾਂ ਦੀ ਸ਼ੇਖਾਂ ਦੀ ਵੀ ਮਾੜੀ ਸੀ ਜਿਹੜੇ ਬੱਚਿਆਂ ਨੂੰ ਇਸ ਪਾਸੇ ਲਾਉਂਦੇ ਸੀ। ਕਹਿੰਦੇ ਪਰਮੇਸ਼ਰ ਨੇ ਉਹਨਾਂ ਨੂੰ ਵੀ ਦੰਡ ਦੇਣਾ ਸੀ। ਉਸ ਵਕਤ ਕਹਿੰਦੇ ਉਹ ਜਿੰਨੀਆਂ ਖੱਚਰਾਂ ਸਨ ਉਹ ਦੌੜ ਕੇ ਉਹਨਾਂ ਸ਼ੇਖਾਂ ਦੇ ਘਰ ਆ ਵੜੀਆਂ, ਉਹਨਾਂ ਦੇ ਘਰਾਂ ਵਿੱਚ ਵਿਹੜਿਆਂ ਚ ਵੜ ਗਈਆਂ।
ਪਰੀ ਜਾਏ ਤਿੰਨ ਤੁਰਕਨ ਤਾਮਾ,
ਉਹਨਾਂ ਹੀ ਤੁਰਕਾਂ ਦੇ ਸ਼ੇਖਾਂ ਦੇ ਘਰ ਜਦੋਂ ਪੈਸਿਆਂ ਵਾਲੀਆਂ ਖੱਚਰਾਂ ਪਹੁੰਚ ਗਈਆਂ।
ਗੁਰਸੋ ਕਰਤ ਵਿਰੋਧ ਜਿਗਰਾਮਾ,
ਇਹ ਸਾਰੇ ਉਹ ਲੋਕ ਸੀ ਜਿਹੜੇ ਸਤਿਗੁਰਾਂ ਨਾਲ ਵਿਰੋਧ ਰੱਖਦੇ ਸਨ, ਗੁਰੂ ਘਰ ਦੇ ਨਾਲ ਸਿੱਖਾਂ ਨਾਲ ਵੈਰ ਰੱਖਦੇ ਸਨ।
ਤਾਤ ਕਾਲ ਤਿੰਨ ਅੰਤਰ ਪਾਈ,
ਕਹਿੰਦੇ ਤਾਤ ਕਾਲ ਹੀ ਉਹਨਾਂ ਦੇ ਘਰਾਂ ਦੇ ਵਿੱਚ ਹੀ ਉਹ ਖੱਚਰਾਂ, ਜਦੋਂ ਹਨੇਰੀ ਥੋੜੀ ਜੀ ਮੱਠੀ ਹੋਈ, ਕਹਿੰਦੇ ਪੈਸੇ ਕਿੱਥੇ ਗਏ, ਖੱਚਰਾਂ ਕਿੱਥੇ ਗਈਆਂ, ਫੌਜ ਜਿਹੜੀ ਉਹ ਲੱਭਣ ਲੱਗੀ, ਕਹਿੰਦੇ ਜਾ ਕੇ ਉਹਨਾਂ ਸ਼ੇਖਾਂ ਦੇ ਘਰਾਂ ਚੋਂ ਖੱਚਰਾਂ ਮਿਲੀਆਂ। ਉਹਨਾਂ ਸੋਚਿਆ ਵੀ ਇਹ ਜ਼ਬਰਦਸਤੀ ਇੱਥੋਂ ਖੋਲ ਕੇ ਲੈ ਗਏ, ਇਹਨਾਂ ਨੇ ਸਰਕਾਰੀ ਖਜ਼ਾਨਾ ਖੋ ਕੇ ਆਪਣੇ ਘਰ ਲਿਜਾਣ ਦਾ ਯਤਨ ਕੀਤਾ।
ਹੋਰਾ ਖੋਜ ਜਾਨੀ ਉਹਨੇ ਜਾਈ,
ਉਹ ਹੁਣ ਲੱਭਣ ਲੱਗੇ, ਪਹਿਲਾਂ ਤਾਂ ਵੇਖਣ ਲੱਗੇ ਵੀ ਗਈਆਂ ਕਿੱਧਰ ਖੱਚਰਾਂ, ਮਿੱਟੀ ਇੰਨੀ ਜ਼ਿਆਦਾ ਹਨੇਰੀ ਸੀ ਵੀ ਪੈਰਾਂ ਦੇ ਨਿਸ਼ਾਨ ਲੱਭਣ ਨਾ।
ਆਂਦੀ ਹਟੀ ਪਇਓ ਉਜਿਆਰਾ,
ਜਦੋਂ ਹਨੇਰੀ ਹਟ ਗਈ ਤੇ ਚਾਨਣਾ ਹੋਇਆ।
ਖੱਚਰ ਦੇਖਣ ਲੱਗੇ ਅਪਾਰਾ,
ਉਹ ਜਿਹੜੇ ਹੁਣ ਵੇਖਣ ਲੱਗੇ ਜਿਹੜੇ ਸਰਕਾਰੀ ਮੁਲਾਜ਼ਮ ਸਨ ਵੀ ਖੱਚਰਾਂ ਕਿੱਥੇ ਗਈਆਂ ਜਿਨ੍ਹਾਂ ਤੇ ਰੁਪਈਏ ਲੱਦੇ ਹਨ।
ਟੋਲ ਟੋਲ ਬੋ ਰਹੇ ਨਾ ਪਾਈ,
ਬਥੇਰਾ ਟੋਲਣ ਲੱਗੇ ਘਰਾਂ ਵਿੱਚ ਪਰ ਲੱਭਣ ਨਾ।
ਹੋਏ ਨਿਰਾਸ਼ ਜਬ ਚਲੇ ਮੁਰਾਈ।
ਜਦੋਂ ਮੁੜਨ ਲੱਗੇ ਨਾ ਵਾਪਸ ਨਿਰਾਸ ਹੋ ਕੇ ਸ਼ੇਖਾਂ ਦੇ ਘਰ ਨਾ ਗਏ, ਕਹਿੰਦੇ ਵੀ ਇਹ ਤਾਂ ਚਲੋ ਸਾਡੇ ਭਾਈਚਾਰੇ ਦੇ ਲੋਕ ਹੈ। ਬਾਕੀਆਂ ਦੇ ਘਰਾਂ ਚ ਇਹਨਾਂ ਨੇ ਖੋਜ ਕੀਤੀ ਪਰ ਉਹਨਾਂ ਦੇ ਘਰ ਨੀ ਜਾ ਕੇ ਵੇਖੇ।
ਗ੍ਰਹਿ ਅੰਤਰ ਖੱਚਰ ਤਬ ਬੋਲੀ।
ਜਦੋਂ ਆਉਣ ਲੱਗੇ ਤੇ ਪਰਮੇਸ਼ਰ ਵੱਲੋਂ ਨਾ ਸ਼ੇਖਾਂ ਦੇ ਘਰਾਂ ਦੇ ਅੰਦਰ ਉਹ ਖੱਚਰਾਂ ਹਿਣਕ ਪਈਆਂ। ਖੱਚਰਾਂ ਦੇ ਹਿਣਕਣ ਦੀ ਜਦੋਂ ਆਵਾਜ਼ ਇਹਨਾਂ ਦੇ ਕੰਨਾਂ ਚ ਪਈ,
ਪਰੇ ਸਿਪਾਹੀ ਲੀਨਸ ਖੋਲੀ।
ਸਿਪਾਹੀ ਅੰਦਰ ਗਏ, ਵੇਖਿਆ ਵੀ ਖੱਚਰਾਂ ਦੇ ਰੱਸੇ ਬੱਧੇ ਹੋਏ ਅੰਦਰ ਉਹਨਾਂ ਨੇ ਸ਼ੇਖਾਂ ਨੇ ਬੰਨ ਰਹੀਆਂ ਸੀ। ਉਹ ਸ਼ੇਖਾਂ ਨੇ ਜਦ ਵੇਖਿਆ ਇਹਨਾਂ ਨੇ ਸਿਪਾਹੀਆਂ ਨੇ ਜਾ ਕੇ ਵੀ ਇਹ ਤਾਂ ਖੱਚਰਾਂ ਅੰਦਰ ਬੰਨੀ ਬੈਠੇ ਨੇ, ਉਸ ਵਕਤ
ਜਪਤ ਕਰਿਓ ਘਰ ਬਾਹਰ ਤਿੰਨਕੋ।
ਕਹਿੰਦੇ ਸਿਪਾਹੀਆਂ ਨੇ ਉਹਨਾਂ ਸ਼ੇਖਾਂ ਦੇ ਘਰ ਬਾਹਰ ਜਪਤ ਕਰ ਲਏ, ਕਹਿੰਦੇ ਹੁਣ ਅੱਜ ਤੋਂ ਬਾਅਦ ਇਹ ਸਰਕਾਰੀ ਖਜ਼ਾਨੇ ਵਿੱਚ ਤੁਹਾਡਾ ਘਰ ਬਾਹਰ ਸਭ ਕੁਝ, ਉਹਨਾਂ ਦੇ ਸਾਰੀਆਂ ਰਸਤਾ ਬਸਤਾ ਘਰਾਂ ਚ ਜੋ ਕੁਝ ਵੀ ਸੀ ਉਹ ਜਪਤ ਕਰ ਲਿਆ।
ਗੁਰਸੋ ਬੈਰ ਹੁਤੋ ਥੋ ਜਿਨਕੋ।
ਇਹ ਸਭ ਉਹ ਨੇ ਜਿਹੜੇ ਗੁਰੂ ਘਰ ਨਾਲ ਵੈਰ ਰੱਖਦੇ ਸਨ।
ਕੀਤਕ ਫਾਂਸੀ ਦੀਨ ਉਠਾਈ।
ਫੜ ਕੇ ਗ੍ਰਿਫਤਾਰ ਕਰ ਲਏ, ਕਈਆਂ ਨੂੰ ਫਾਂਸੀ ਤੇ ਚਾੜ ਕੇ ਉੱਥੇ ਟੰਗ ਕੇ ਮਾਰ ਦਿੱਤਾ, ਫਾਹੇ ਚਾੜ ਕੇ ਕਈਆਂ ਨੂੰ ਸੂਲੀ ਚਾੜ ਦਿੱਤਾ।
ਕੀਤਕ ਕੀ ਤਬ ਪਤ ਉਤਰਾਈ।
ਕਈਆਂ ਦੇ ਸਿਰਾਂ ਤੋਂ ਪੱਗਾਂ ਲਾ ਕੇ ਉਹਨਾਂ ਦੇ ਮੂੰਹ ਕਾਲੇ ਕਰਕੇ ਗਧਿਆਂ ਪਿੱਛੇ ਉਹਨਾਂ ਨੂੰ ਤਰੀਕਿਆ, ਉਹਨਾਂ ਨੂੰ ਬੇਪਤ ਕੀਤਾ।
ਗੁਰ ਪੈ ਸਿੱਖਣ ਕਹੀ ਸੰਪੂਰਨ।
ਏਦਾਂ ਉਹਨਾਂ ਸ਼ੇਖਾਂ ਨੂੰ ਆਪਣੀ ਕਰਨੀ ਦਾ ਫਲ ਮਿਲ ਗਿਆ, ਉਹਨਾਂ ਨੂੰ ਆਪਣੀ ਕਰਤੂਤ ਦਾ ਫਲ ਮਿਲ ਗਿਆ। ਉਹ ਤਾਂ ਚਲੇ ਗਏ ਸਿਪਾਹੀ, ਇਧਰ ਸਿੱਖ ਗੁਰੂ ਸਾਹਿਬ ਦੇ ਚਰਨਾਂ ਚ ਆਏ, ਉਹਨਾਂ ਆ ਕੇ ਸਤਿਗੁਰਾਂ ਨੂੰ ਇਹ ਸਾਰੀ ਵਾਰਤਾ ਦੱਸੀ।
ਸੁਣ ਗੁਰ ਕਹਿਤ ਪਏ ਤਬ ਤੂਰਨ।
ਸੁਣ ਕੇ ਸਤਿਗੁਰੂ ਜੀ ਅੱਗੋਂ ਬੋਲੇ, ਕਹਿਣ ਲੱਗੇ
ਇੱਕ ਸੰਤ ਪੈ ਸਿੱਖ ਸੋ ਬੋਲੇ।
ਮਹਾਰਾਜ ਜੀ ਵੱਡਿਆਂ ਸਤਿਗੁਰਾਂ ਦਾ ਜ਼ਿਕਰ ਕਰਦੇ ਗੁਰੂ ਅੰਗਦ ਸਾਹਿਬ ਦਾ, ਕਹਿੰਦੇ ਇੱਕ ਵਾਰ ਦਾ ਬਚਨ ਹੈ ਕਿ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਕਿਸੇ ਸਿੱਖ ਨੇ ਬੇਨਤੀ ਕੀਤੀ। ਇਹ ਉਦੋਂ ਦਾ ਪ੍ਰਸੰਗ ਹੈ ਜਦੋਂ ਖਡੂਰ ਦੇ ਤਪੇ ਨੇ ਸਤਿਗੁਰਾਂ ਦਾ ਨਿਰਾਦਰ ਕੀਤਾ ਸੀ ਨਾ, ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸੀ ਵੀ ਬੁਰੇ ਦਾ, ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਵੀ ਬੁਰੇ ਦਾ ਵੀ ਭਲਾ ਕਰੀਦਾ। ਇਹ ਵਾਰਤਾ ਉਦੋਂ ਹੋਈ ਸੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੱਸ ਰਹੇ ਨੇ ਸਿੱਖਾਂ ਨੂੰ ਕਿ ਸਤਿਗੁਰਾਂ ਦੇ ਪਾਸ ਕਿਸੇ ਸਿੱਖ ਨੇ ਬੇਨਤੀ ਕੀਤੀ।
ਸੋ ਸੁਣ ਹੋ ਤਰ ਧਿਆਨ ਅਮੋਲੇ।
ਗੁਰੂ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਸੀ, ਐ ਗੁਰਸਿੱਖੋ ਸੁਣੋ ਮੈਂ ਤੁਹਾਨੂੰ ਦੱਸਦਾ, ਬੜੇ ਅਮੋਲਕ ਬਚਨ ਨੇ, ਬੜੇ ਕੀਮਤੀ ਬਚਨ ਨੇ ਵੱਡਿਆਂ ਸਤਿਗੁਰਾਂ ਦੇ।
ਜੇ ਕਾਹੂ ਕੋ ਬੁਰਾ ਕਰਾਵੇ।
ਕਹਿੰਦੇ ਜੇ ਕੋਈ ਕਿਸੇ ਦਾ ਬੁਰਾ ਕਰੇ
ਤੋ ਕਿਆ ਕਰੇ ਕਹੁ ਸੁਖ ਦਾਵੇ।
ਸਿੱਖ ਨੇ ਪੁੱਛਿਆ, ਮਹਾਰਾਜ ਜੇ ਕੋਈ ਸਾਡਾ ਬੁਰਾ ਕਰੇ ਤੇ ਅਸੀਂ ਕੀ ਕਰੀਏ, ਉਹਦੇ ਨਾਲ ਕਿਵੇਂ ਪੇਸ਼ ਆਈਏ।
ਭਲਾ ਕਰੇ ਜੋ ਬੁਰਾ ਕਰਾਵੇ।
ਤਾਂ ਮਹਾਰਾਜ ਜੀ ਨੇ ਆਖਿਆ ਵੀ ਜਿਹੜਾ ਤੁਹਾਡਾ ਬੁਰਾ ਕਰੇ ਤੁਸੀਂ ਫੇਰ ਵੀ ਉਹਦਾ ਭਲਾ ਕਰਨਾ, ਉਹਦਾ ਭਲਾ ਹੀ ਕਰਾਉਣਾ, ਭਲਾ ਹੀ ਲੋੜਨਾ ਹੈ।
ਬਦਲਾ ਲੇਵਨ ਤੇ ਹਟ ਜਾਵੇ।
ਕਹਿੰਦੇ ਜੇ ਤੁਸੀਂ ਉਹਦਾ ਬੁਰਾ ਨਾ ਕਰੋਗੇ, ਉਹ ਸੋਚੇਗਾ ਵੀ ਮੈਂ ਇਹਦਾ ਬੁਰਾ ਕੀਤਾ, ਇਹਨੇ ਅੱਗੋਂ ਮੈਨੂੰ ਜਵਾਬ ਨਹੀਂ ਦਿੱਤਾ, ਉਹ ਆਪੇ ਹੀ ਬਦਲਾ ਲੈਣਾ ਛੱਡ ਦੇ। ਜੇ ਤੁਸੀਂ ਉਹਦਾ ਬੁਰਾ ਕਰੋਗੇ ਉਹ ਮੁੜ ਕੇ ਫਿਰ ਤੁਹਾਡਾ ਕਰੇਗਾ, ਬਦਲੇ ਦੀ ਬਿਰਤੀ ਬਣ ਜਾਏਗੀ ਆਪਸ ਵਿੱਚ ਇੱਕ ਦੂਜੇ ਪ੍ਰਤੀ। ਕਹਿੰਦੇ ਜਦੋਂ ਤੁਸੀਂ ਉਹਦਾ ਬੁਰਾ ਨਾ ਕਰੋਗੇ, ਉਹਦਾ ਭਲਾ ਹੀ ਕਰੋਗੇ, ਤੇ ਫਿਰ ਉਹ ਬਦਲਾ ਲੈਣ ਤੋਂ ਹਟ ਜਾਵੇਗਾ।
ਫਿਰ ਕਰੇ ਤੋ ਕਰਹੇ ਕਰਹੇ।
ਸਿੱਖ ਨੇ ਫਿਰ ਪੁੱਛਿਆ, ਮਹਾਰਾਜ ਜੀ ਉਹ ਫੇਰ ਬੁਰਾ ਕਰੇ ਅੱਗੋਂ, ਦੁਬਾਰਾ ਫੇਰ ਕਰੇ ਤੇ ਫਿਰ ਕੀ ਕਰੀਏ।
ਤੋ ਭਲਿਆਈ ਵੋ ਦੁੱਖ ਭਰਹੇ।
ਮਹਾਰਾਜ ਜੀ ਕਹਿੰਦੇ ਤੁਸੀਂ ਫੇਰ ਹੀ ਭਲਾ ਕਰਨਾ, ਫਿਰ ਜਿਹੜੀ ਤੁਹਾਡੀ ਭਲਿਆਈ ਆ ਉਹੀ ਉਹਦੇ ਤੇ ਬੁਰੀ ਹੋ ਕੇ ਪੈ ਜੇ। ਫਰੀਦਾ ਬੁਰੇ ਦਾ ਭਲਾ ਕਰ। ਕਲਗੀਧਰ ਪਾਤਸ਼ਾਹ ਦੇ ਸਮੇਂ ਗੁਰਦੇਵ ਸ਼ਸਤਰਧਾਰੀ ਹੋਏ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰੀਆਂ। ਜਦੋਂ ਵੇਖਿਆ ਵੀ ਘਰਾਂ ਵਿੱਚ ਸਾਨੂੰ ਬੈਠਿਆਂ ਹੋਇਆਂ ਨੂੰ ਵੀ ਇਹ ਪਕੜ ਕੇ ਗ੍ਰਿਫਤਾਰ ਕਰਕੇ ਤੱਤੀ ਤਵੀ ਤੇ ਬਿਠਾ ਰਹੇ ਹੈ ਬਿਨਾਂ ਕਾਰਨ ਤੋਂ, ਫਿਰ ਜ਼ਰੂਰਤ ਸੀ ਉਸ ਵੇਲੇ ਕਿ ਜੇ ਕੋ ਮਾਰੇ ਈਂਟ ਢੇਮ ਪਾਥਰ ਹਨੈ ਰਸਾਏ। ਦਾਦੂ ਦੀਨ ਦਿਆਲ ਜੀ ਦੇ ਦਿਓਰੇ ਤੇ ਕਲਗੀਧਰ ਸਵਾਮੀ ਜੀ ਨੇ ਬਚਨ ਕਹੇ ਸਨ ਮੰਤ ਜੈਤ ਰਾਮ ਦੇ ਕੋਲ ਜੈਪੁਰ ਦੇ ਨੇੜੇ, ਵੀ ਜੇ ਕੋ ਮਾਰੇ ਈਂਟ ਢੇਮ ਪੱਥਰ ਹਨੈ ਰਿਸਾਏ, ਫਿਰ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਮਹਾਰਾਜ ਜੀ ਨੇ ਸਿਪਾਹੀ ਨੂੰ ਸਿਖਾਇਆ ਹੈ। ਦੋਵੇਂ ਬਿਰਤੀਆਂ ਨੇ, ਸੰਤ ਬਿਰਤੀ ਦੇ ਵਿੱਚ ਫਰੀਦਾ ਬੁਰੇ ਦਾ ਭਲਾ ਕਰ, ਇਹ ਦੋਵੇਂ ਨਾਲ ਨਾਲ ਚੱਲ। ਪਰ ਸਮਾਜਿਕ ਤੌਰ ਤੇ ਜਦੋਂ ਕੋਈ ਬੁਰਾ ਕਰਦਾ ਹੈ ਫਿਰ ਅੱਗੋਂ ਕੋਈ ਉਹਦਾ ਬੁਰਾ ਕਰੇ ਦਾ ਲੱਗਦਿਆਂ ਫਿਰ ਉਹ ਕਰਦਾ, ਏਦਾਂ ਬਦਲੋ ਬਦਲੀ ਦਾ ਪ੍ਰਬੰਧ ਸੰਸਾਰ ਚ ਚੱਲਦਾ ਰਹਿੰਦਾ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਨਾ ਕਰੋਗੇ ਬੁਰਾ ਅਗਲਾ ਆਪੇ ਸ਼ਰਮ ਕਰ ਜਾਏਗਾ, ਜੇ ਅੰਦਰ ਕੋਈ ਗੈਰਤ ਹੋਈ ਤੇ ਸ਼ਾਂਤ ਹੋ ਜਾਏਗਾ। ਪਰ ਜੇ ਉਹਦੇ ਅੰਦਰੋਂ ਮਰ ਚੁੱਕੀ ਹੈ ਇਨਸਾਨੀਅਤ, ਉਹ ਫਿਰ ਬੁਰਾ ਕਰੀ ਜਾਏ ਫਿਰ ਬੁਰਾ ਕਰੀ ਜਾਏ, ਤੁਸੀਂ ਭਲਾ ਹੀ ਕਰੀ ਜਾਓਗੇ ਫਿਰ ਤੁਹਾਡਾ ਭਲਾ ਹੀ ਉਹਦੇ ਤੇ ਬੁਰਾ ਹੋ ਕੇ ਪਵੇਗਾ।
ਕਰਨੇ ਜੋਗਾ ਰਹੇ ਨਾ ਸੋ,
ਉਹ ਮੁੜ ਕੇ ਫਿਰ ਤੁਹਾਡਾ ਬੁਰਾ ਕਰਨ ਜੋਗਾ ਹੀ ਨਹੀਂ ਰਹੇਗਾ, ਜਿਵੇਂ ਨਾ ਸ਼ੇਖਾਂ ਦੀ ਹਾਲਤ ਹੋਈ ਹੈ, ਫਿਰ ਉਹ ਤੁਹਾਡਾ ਬੁਰਾ ਕਰਨ ਜੋਗਾ ਹੀ ਨਹੀਂ ਰਹੇਗਾ।
ਆਪੇ ਹੀ ਮਰ ਜੈ ਹੈ ਸੋ,
ਉਹ ਆਪਣੀ ਕਰਤੂਤ ਕਰਕੇ ਆਪੇ ਹੀ ਮਰ ਜਾਏਗਾ।
ਜੈਸੀ ਕਰੇ ਸੋ ਤੈਸੀ ਪਾਵੇ,
ਜਿਹੋ ਜੀ ਕਰਨੀ ਕਰੇਗਾ ਵੈਸਾ ਫਲ ਉਹਨੂੰ ਮਿਲ ਜਾਵੇਗਾ।
ਗੁਰ ਸਥਾਨ ਨੀਵੋ ਬਿਰਧਾਵੇ,
ਇਹ ਭਾਈ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਜਿਹੜਾ ਕੋਈ ਨੀਵਾਂ ਬਣ ਕੇ ਆਉਂਦਾ ਉਹ ਵਧਦਾ ਹੈ, ਇੱਥੇ ਜਿੰਨਾ ਕੋਈ ਆ ਕੇ ਝੁਕ ਜਾਂਦਾ, ਜਿੰਨਾ ਕੋਈ ਜ਼ਿਆਦਾ ਨਿਮਰਤਾ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਹਲੀਮੀ ਸਹਿਤ ਆਉਂਦਾ ਉਹ ਓਨਾ ਹੀ ਉੱਚਾ ਹੋ ਜਾਂਦਾ, ਇੱਥੇ ਜਿੰਨਾ ਕੋਈ ਨਿਵਾਣ ਨੂੰ ਚੱਲਦਾ ਓਨਾ ਹੀ ਵੱਡਾ ਹੋ ਜਾਂਦਾ ਹੈ।
ਸ਼੍ਰੀ ਪਰਮੇਸ਼ਵਰ ਹੈ ਸਮਰੱਥ,
ਇਹ ਭਾਈ ਉਹ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਸਰਬ ਕਲਾ ਸਮਰੱਥ ਦੇਵ ਹੈ।
ਸੰਤਨ ਕੋ ਰਾਖਤ ਦੇ ਹੱਥ,
ਆਪਣਿਆਂ ਸੰਤਾਂ ਨੂੰ ਆਪਣਿਆਂ ਸੇਵਕਾਂ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ।
ਜਿਨਕੇ ਐਸੇ ਪਿਓ ਗਿਆਨਾ,
ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ। ਕਹਿੰਦੇ ਹੇ ਭਾਈ ਜਿਹੜੇ ਉਸ ਮਾਲਕ ਦੀ ਪਨਾਹ ਵਿੱਚ ਨੇ, ਉਹਦੀ ਸ਼ਰਨ ਵਿੱਚ ਨੇ, ਪਾਰ ਬ੍ਰਹਮ ਪਰਮੇਸ਼ਰ ਉਹਨਾਂ ਦੀ ਰੱਖਿਆ ਕਰਦਾ, ਜਿਨ੍ਹਾਂ ਦੇ ਹਿਰਦਿਆਂ ਵਿੱਚ ਐਸਾ ਗਿਆਨ ਹੋ ਗਿਆ।
ਸੇਵੈ ਗੁਰੂ ਭਾਵ ਧਰ ਨਾਨਾ,
ਉਹ ਆਪਣੇ ਹਿਰਦੇ ਚ ਪ੍ਰੇਮ ਭਾਵ ਧਾਰਨ ਕਰਕੇ ਗੁਰੂ ਕੀ ਸੇਵਾ ਕਰਦੇ ਹਨ।
ਕਹੀ ਸੰਤੋਖ ਸਿੰਘ ਇਹ ਕਥਾ,
ਮਹਾ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਪਾਵਨ ਕਥਾ ਕਹਿ ਰਹੇ ਨੇ।
ਜਿਨੇ ਸੁਣੀ ਤਿੰਨ ਕਾਲ ਨਾ ਮਥਾ,
ਇਹ ਕਥਾ ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣੀ ਹੈ, ਹੇ ਭਾਈ ਉਹ ਕਾਲ ਦੀ ਖੁਰਾਕ ਨਹੀਂ ਬਣੇ, ਕਾਲ ਦੇ ਗ੍ਰਾਸ ਨਹੀਂ ਹੋਏ, ਉਹ ਕਾਲ ਦੇ ਖਾਜੇ ਨਹੀਂ ਹੋਏ, ਭਾਵ ਉਹਨਾਂ ਦਾ ਜਨਮ ਮਰਨ ਕੱਟਿਆ ਗਿਆ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਦੀ ਇਸ ਅਕਥ ਕਥਾ ਨੂੰ ਸੁਣਿਆ।
ਦੋਹਰਾ ਇੱਕ ਲਾਲੂ ਬੁੱਧੀਵਾਨ ਨਰ, ਦੂਸਰ ਦੁਰਗਾ ਨਾਮ।
ਖਾਲਸਾ ਜੀ, ਹੁਣ ਸਿੱਖਾਂ ਦੀ ਭਗਤ ਮਾਲਾ ਦੀ ਕਥਾ ਚੱਲਣ ਲੱਗੀ। ਸਿੱਖਾਂ ਦੀ ਭਗਤ ਮਾਲਾ ਇੱਕ ਪੁਸਤਕ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਨੇ ਲਿਖੀ। ਭਾਈ ਮਨੀ ਸਿੰਘ ਸਾਹਿਬ, ਉਹਨਾਂ ਨੇ ਭਾਈ ਗੁਰਦਾਸ ਸਾਹਿਬ ਜੀ ਦੀ 11ਵੀਂ ਵਾਰ ਦਾ ਟੀਕਾ ਕੀਤਾ, ਉਸੇ ਦੇ ਆਧਾਰ ਤੇ ਮਹਾਂ ਕਵੀ ਜੀ ਨੇ ਇਹ ਕਥਾ ਸਿੱਖਾਂ ਦੀ ਭਗਤ ਮਾਲਾ ਦੇ ਆਧਾਰ ਤੇ ਲਿਖੀ। ਗੁਰ ਸਿੱਖਾਂ ਦਾ ਜ਼ਿਕਰ ਆ ਰਿਹਾ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਇੱਕ ਨੇ ਭਾਈ ਲਾਲੂ ਜੀ, ਜੋ ਬੜੇ ਬੁੱਧੀਮਾਨ ਹਨ, ਦੂਸਰ ਦੁਰਗਾ ਨਾਮ, ਦੂਸਰੇ ਹਨ ਭਾਈ ਦੁਰਗਾ ਜੀ।
ਜੀਵਨ ਦਾ ਮਿਲਤੀ ਸੁਰੂ ਚੱਲ ਆਏ ਗੁਰਸਾਮ,
ਤੀਸਰੇ ਹਨ ਭਾਈ ਜਵੰਦਾ ਜੀ। ਇਹ ਤਿੰਨੇ ਚੱਲ ਕੇ ਸਤਿਗੁਰਾਂ ਦੀ ਸ਼ਰਨ ਵਿੱਚ ਆਏ।
ਜੋ ਭਾਈ ਕਰ ਬੰਧਨ ਕੋ ਲਾਗੇ ਸੇਵਾ,
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਵੰਦਨਾ ਕੀਤੀ, ਸੇਵਾ ਕਰਨ ਲੱਗ ਪਏ ਗੁਰੂ ਘਰ ਚ ਤਿੰਨੇ, ਭਾਈ ਲਾਲੂ ਜੀ, ਭਾਈ ਦੁਰਗਾ ਤੇ ਭਾਈ ਜਵੰਦਾ। ਤਿੰਨੇ ਸਤਿਗੁਰਾਂ ਦੀ ਸੇਵਾ ਵਿੱਚ ਲੱਗ ਗਏ।
ਇੱਕ ਦਿਨ ਬੈਠ ਨਿਕਟ ਗੁਰ ਦੀਵਾ,
ਸੇਵਾ ਕਰਦਿਆਂ ਕਰਦਿਆਂ ਜਦੋਂ ਸਮਾਂ ਬੀਤਿਆ, ਖਾਲਸਾ ਜੀ ਗੁਰੂ ਘਰ ਵਿੱਚ ਸਭ ਤੋਂ ਪ੍ਰਥਮ ਗੁਣ ਹੈ ਗੁਰੂ ਘਰ ਦੀ ਸੇਵਾ ਦਾ। ਪਹਿਲਾਂ ਸੇਵਾ ਕਰ, ਸੇਵਾ ਕਰਦਿਆਂ ਕਰਦਿਆਂ ਅੰਤਸ਼ਕਰਨ ਸ਼ੁੱਧ ਹੋ ਜਾਏ, ਫਿਰ ਉਹਦੇ ਚ ਅੰਮ੍ਰਿਤ ਪੈਂਦਾ ਹੈ, ਫਿਰ ਉਹਦੇ ਵਿੱਚ ਅੰਮ੍ਰਿਤ ਪੈਂਦਾ ਜਦੋਂ ਭਾਂਡਾ ਬਣ ਕੇ ਤਿਆਰ ਹੋ। ਪਹਿਲਾਂ ਸੇਵਾ ਕਰਨੀ, ਸੰਗਤ ਕਰਨੀ, ਕਥਾ ਸੁਣਨੀ, ਕੀਰਤਨ ਸੁਣਨਾ, ਫਿਰ ਖੰਡੇ ਦੀ ਪੋਲ ਛਕਣੀ, ਇਹ ਮਰਯਾਦਾ ਹੈ। ਤੂੰ ਸੇਵਾ ਕਰਦੇ ਨੇ ਤਿੰਨੇ ਸਿੱਖ, ਸੇਵਾ ਕਰਦਿਆਂ ਕਰਦਿਆਂ ਜਦੋਂ ਸਮਾਂ ਬੀਤਿਆ, ਇੱਕ ਦਿਨ ਸਮਾਂ ਬਣ ਗਿਆ, ਵਿਧ ਬਣ ਗਈ, ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਬੈਠੇ ਤਿੰਨੇ ਤੇ ਮਹਾਰਾਜ ਜੀ ਦੇ ਪਾਸ ਬੈਠ ਕੇ
ਹੱਥ ਜੋੜੇ ਅਰਦਾਸ ਬਖਾਨੀ,
ਤਿੰਨਾਂ ਸਿੱਖਾਂ ਨੇ ਹੱਥ ਜੋੜੇ ਔਰ ਗੁਰਦੇਵ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਜੀ ਦੇ ਚਰਨਾਂ ਚ ਬੇਨਤੀ ਕੀਤੀ,
ਦਿਓ ਉਪਦੇਸ਼ ਆਪਣ ਜਨ ਜਾਨੀ,
ਮਹਾਰਾਜ ਅਸੀਂ ਹਾਂ ਤੁਹਾਡੇ ਜਨ, ਤੁਹਾਡੇ ਸੇਵਕ ਹਾਂ ਗਰੀਬ ਨਿਵਾਸ, ਕਿਰਪਾ ਕਰਕੇ ਆਪਣਾ ਪਵਿੱਤਰ ਉਪਦੇਸ਼ ਦੇ ਕੇ ਸਾਨੂੰ ਨਿਵਾਜੋ,
ਜਿਸ ਤੇ ਹੋਏ ਉਧਾਰ ਹਮਾਰਾ,
ਮਹਾਰਾਜ ਐਸਾ ਉਪਦੇਸ਼ ਦਿਓ ਕਿ ਸਾਡਾ ਉਧਾਰ ਹੋ ਜਾਏ, ਐਸਾ ਉਪਦੇਸ਼ ਬਖਸ਼ੋ ਗਰੀਬ ਨਿਵਾਜ ਕਿ ਅਸੀਂ ਇਹ ਸੰਸਾਰ ਸਮੁੰਦਰ ਤੋਂ ਤਰ ਜਾਈਏ।
ਸ੍ਰੀ ਗੁਰ ਅਮਰ ਸੁਭਾ ਕੀ ਉਚਾਰਾ,
ਜਦੋਂ ਇਹਨਾਂ ਤਿੰਨਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ ਉਪਦੇਸ਼ ਦਿੰਦਿਆਂ, ਭਾਵੇਂ ਕਹਿ ਇਹਨਾਂ ਤਿੰਨਾਂ ਸਿੱਖਾਂ ਦੇ ਬਾਬਤ ਰਹੇ ਨੇ, ਪਰ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਹਾਂਜੀ,
ਪਰ ਉਪਕਾਰ ਸਮਾਨ ਨਾ ਔਰ,
ਪਾਤਸ਼ਾਹ ਕਹਿੰਦੇ ਭਾਈ ਲਾਲੂ, ਭਾਈ ਦੁਰਗਾ, ਭਾਈ ਜਵੰਦਾ ਜੀ, ਇਹ ਸੰਸਾਰ ਵਿੱਚ ਪਰਉਪਕਾਰ ਵਰਗਾ ਗੁਣ ਕੋਈ ਨਹੀਂ। ਪਰਉਪਕਾਰ, ਪਰਉਪਕਾਰ ਦਾ ਅਰਥ ਕੀ ਹੈ? ਕਿਸੇ ਪਰਾਏ ਤੇ ਉਪਕਾਰ ਕਰਨਾ, ਬਗਾਨੇ ਤੇ ਉਹਨੂੰ ਕਹਿੰਦੇ ਨੇ ਪਰਉਪਕਾਰ। ਕਿਸੇ ਦੂਜੇ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ, ਕੋਈ ਸੰਬੰਧ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਬਸ ਇਨਸਾਨੀਅਤ ਨਾਤੇ ਕਿਸੇ ਦਾ ਭਲਾ ਕਰਨਾ, ਉਹਨੂੰ ਪਰਉਪਕਾਰ ਕਹਿੰਦੇ, ਜਿਹੜਾ ਕਿਸੇ ਪਰਾਏ ਤੇ ਹੋਵੇ। ਹਾਂਜੀ,
ਕਰੇ ਸਦਾ ਇਸ ਗਤ ਸੁਖ ਠੋਰ,
ਮਹਾਰਾਜ ਜੀ ਕਹਿੰਦੇ ਜਿਹੜੇ ਪਰਉਪਕਾਰ ਕਰਦੇ ਨੇ, ਸਦਾ ਪਰਉਪਕਾਰੀ ਬਿਰਤੀ ਰੱਖਦੇ ਨੇ, ਉਹ ਮੁਕਤੀ ਪ੍ਰਾਪਤ ਕਰਦੇ ਨੇ, ਜੀਵਨ ਗਤ ਪ੍ਰਾਪਤ ਕਰਦੇ ਨੇ।
ਸੋ ਉਪਕਾਰ ਸੋ ਤੀਨ ਪ੍ਰਕਾਰ,
ਜਿਹੜਾ ਉਪਕਾਰ ਹੈ ਉਹ ਵੀ ਤਿੰਨ ਪ੍ਰਕਾਰ ਦਾ। ਪਾਤਸ਼ਾਹ ਕਹਿੰਦੇ ਉਪਕਾਰ ਕਰਨਾ, ਪਰ ਤਿੰਨ ਪ੍ਰਕਾਰ ਦਾ ਉਪਕਾਰ ਮੁੱਖ ਹੈ। ਆਮ ਕਰਕੇ ਕਈ ਕਹਿੰਦੇ ਜੀ ਅਸੀਂ ਬੱਚੇ ਪਾਲਦੇ ਹਾਂ, ਪਰਿਵਾਰ ਪਾਲਦੇ ਹਾਂ ਆਪਣਾ, ਇਹ ਵੀ ਤਾਂ ਉਪਕਾਰ ਹੈ। ਤੇ ਪਾਤਸ਼ਾਹ ਕਹਿੰਦੇ ਭਾਈ ਇਹ ਬੱਧਾ ਚੱਟੀ ਹੈ, ਤੇ ਜੇ ਬੱਧਾ ਚੱਟੀ ਜੋ ਭਰਦਾ ਤੇ ਇਹਨੂੰ ਤੂੰ ਮੁੜ ਕੇ ਉਪਕਾਰ ਦਾ ਨਾਂ ਦੇ ਦੇਵੇਂ ਤੇ ਉਹਦੇ ਉਪਕਾਰ ਦੀ ਹੋ ਜਾਣਾ। ਬੱਧਾ ਚੱਟੀ ਜੋ ਭਰੇ, ਇਹ ਜਿਹੜੀ ਬੱਧਾ ਚੱਟੀ ਭਰਨੀ ਹੈ ਇਹ ਕਿਸੇ ਗੁਣ ਉਪਕਾਰ ਵਿੱਚ ਨਹੀਂ ਜੇ ਆਉਣੀ। ਜੇ ਪਰਿਵਾਰ ਹੈ, ਬੱਚੇ ਪੈਦਾ ਕੀਤੇ ਆ ਤੇ ਪਾਲਨੇ ਵੀ ਹੈ, ਉਹ ਤਾਂ ਤੇਰੀ ਜ਼ਿੰਮੇਵਾਰੀ ਹੈ। ਉਪਕਾਰ ਇਹ ਹੈ ਜਿਹੜਾ ਕਿਸੇ ਬਗਾਨੇ ਤੇ ਹੋਵੇ, ਕਿਸੇ ਦੂਸਰੇ ਤੇ ਹੋਵੇ। ਉਹ ਉਪਕਾਰ ਤਿੰਨ ਪ੍ਰਕਾਰ ਦਾ ਦੱਸਦੇ ਨੇ, ਸੁਣੋ ਜੀ।
ਤਰੋ ਆਪ ਤੁਮ ਲਖ ਉਰ ਸਾਰਾ,
ਮਹਾਰਾਜ ਜੀ ਕਹਿੰਦੇ ਉਹ ਤਿੰਨ ਪ੍ਰਕਾਰ ਦਾ ਉਪਕਾਰ ਹੈ, ਉਹਨਾਂ ਨੂੰ ਸਾਰ ਸੁਖ ਜਾਣ ਕੇ ਆਪਣੇ ਹਿਰਦੇ ਚ ਧਾਰਨ ਕਰੋ।
ਜਿੱਤ ਕੇ ਆਪਣੇ ਢਿੱਗ ਤਨ ਅਹੇ,
ਪਹਿਲਾ ਉਪਕਾਰ ਦੱਸਦੇ ਨੇ ਕਿ ਜੇ ਤੁਹਾਨੂੰ ਪਰਮੇਸ਼ਰ ਨੇ ਇਸ ਯੋਗ ਬਣਾਇਆ ਕਿ ਤੁਸੀਂ ਧਨਵਾਨ ਹੋ, ਤੁਹਾਨੂੰ ਅਕਾਲ ਪੁਰਖ ਨੇ ਧਨ ਦਾ ਖਜ਼ਾਨਾ ਦਿੱਤਾ ਹੈ।
ਦਿਓ ਰੰਕ ਜੋ ਦੁਖੀਆ ਲਹੇ,
ਆਪਣੇ ਉਸ ਧਨ ਵਿੱਚੋਂ ਕਿਸੇ ਰੰਕ ਨੂੰ, ਕਿਸੇ ਗਰੀਬੜੇ ਨੂੰ, ਕੋਈ ਦੁਖੀ ਹੈ ਤਾਂ ਉਸ ਧਨ ਨਾਲ ਉਹਦੀ ਜ਼ਰੂਰਤ ਪੂਰੀ ਕਰਨ ਦਾ ਯਤਨ ਕਰਨਾ, ਇਹ ਉਪਕਾਰ ਪਹਿਲਾ ਉਪਕਾਰ ਹੈ।
ਭਿੱਖੂ ਗਰੀਬ ਅਨਾਥਨ ਜਹਾਂ,
ਕੋਈ ਗਰੀਬ ਦਿਸੇ, ਕੋਈ ਅਨਾਥ ਦਿਸੇ, ਲੋੜਵੰਦ ਨਜ਼ਰ ਆਵੇ,
ਵਸਤ੍ਰ ਆਹਾਰ ਦੀਜੀਏ ਤਹਾਂ,
ਆਪਣੇ ਉਸ ਧਨ ਨਾਲ ਦਸਵੰਧ ਦੀ ਮਾਇਆ ਨਾਲ ਕਿਸੇ ਗਰੀਬ ਨੂੰ ਵਸਤਰ ਲੈ ਕੇ ਦੇਣਾ, ਕਿਸੇ ਨੂੰ ਭੋਜਨ ਦੇਣਾ, ਇਸ ਪ੍ਰਕਾਰ ਦੀ ਸੇਵਾ ਟਹਿਲ ਕਰਨੀ।
ਦੇਖੋ ਦੁਖੀ ਦਇਆ ਕੋ ਧਾਰੋ,
ਕੋਈ ਦੁਖੀ ਹੋਵੇ ਵੇਖ ਕੇ ਉਹਦੇ ਤੇ ਦਇਆ ਧਾਰਨੀ,
ਯਥਾ ਸ਼ਕਤ ਤੈ ਦੁੱਖ ਨਿਰਵਾਰੋ,
ਔਰ ਯਥਾ ਸ਼ਕਤ ਉਹਦੇ ਦੁੱਖ ਦੀ ਨਿਰਵਿਰਤੀ ਕਰਨੀ, ਯਥਾ ਯੋਗ ਉਹਦੇ ਕਸ਼ਟ ਨੂੰ ਨਿਵਾਰਨ ਦਾ ਯਤਨ ਕਰਨਾ।
ਨਿਜ ਬਾਣੀ ਤੇ ਸ਼ੁਭ ਬਣ ਆਵੇ,
ਦੂਸਰਾ ਉਪਕਾਰ ਇਹ ਹੈ ਵੀ ਤੁਹਾਡੀ ਬੋਲੀ ਨਾਲ, ਤੁਹਾਡੀ ਗੱਲ ਨਾਲ ਕਿਸੇ ਦਾ ਭਲਾ ਹੋ ਜੇ। ਮੰਨ ਲਓ ਵੀ ਤੁਸੀਂ ਕਿਸੇ ਨੂੰ ਜਾਣਦੇ ਹੋ, ਕਿਸੇ ਦਾ ਕੋਈ ਕਾਰਜ ਹੈ, ਉਹਨੂੰ ਕਹਿ ਦਿਓ ਭਾਈ ਇਹ ਕਰ ਦੇਵੇ, ਤੁਹਾਡੇ ਕਹਿਣ ਨਾਲ ਕਿਸੇ ਦਾ ਕਾਰਜ ਹੋ ਜਾਵੇ, ਇਹ ਬੋਲੀ ਦਾ ਉਪਕਾਰ ਹੈ ਵੀ ਤੁਹਾਡੇ ਕਹਿਣ ਨਾਲ, ਤੁਹਾਡੇ ਬੋਲਣ ਨਾਲ ਕਿਸੇ ਦਾ ਭਲਾ ਹੁੰਦਾ ਹੈ, ਪਰ ਉਪਕਾਰ ਹੈ।
ਵਿਗੜੇ ਉਹ ਕਾਰਜ ਪਰ ਸੁਧਰਾਵੇ,
ਕਿਸੇ ਦਾ ਕੋਈ ਕੰਮ ਵਿਗੜਿਆ, ਤੁਹਾਡੀ ਗੱਲਬਾਤ ਹੋਣ ਦੇ ਨਾਲ ਉਹਨਾਂ ਦਾ ਉਹ ਵਿਗੜਿਆ ਕੰਮ ਸੁਧਰ ਸਕਦਾ ਹੈ। ਤੁਸੀਂ ਗੱਲ ਕਰੋ ਕਿਸੇ ਨਾਲ, ਉਹ ਮੰਨ ਕੇ ਉਸ ਵਿਗੜੇ ਹੋਏ ਕਾਰਜ ਨੂੰ ਸੁਧਾਰ ਦੇਵੇ, ਇਹਨੂੰ ਕਹਿੰਦੇ ਆ ਪਰ ਉਪਕਾਰ ਦਾ ਕਾਰਜ।
ਕਹਿ ਵਿਦਿਆ ਹੋਏ ਆਪਣੇ ਪਾਸ,
ਜਾਂ ਫਿਰ ਤੀਜਾ ਉਪਕਾਰ ਹੈ ਵੀ ਜੇ ਤੁਹਾਡੇ ਕੋਲ ਕੋਈ ਵਿਦਿਆ ਹੈ, ਤੁਸੀਂ ਕੋਈ ਵਿਦਿਆ ਪੜ੍ਹੀ ਹੈ, ਤੁਹਾਡੇ ਕੋਲ ਕੋਈ ਵਿਦਿਆ ਹੈ,
ਅਪਰ ਪੜਾਵੇ ਧਰੇ ਹੁਲਾਸ,
ਉਹ ਵਿਦਿਆ ਤੁਸੀਂ ਹੋਰਨਾਂ ਨੂੰ ਚਾਅ ਨਾਲ ਪੜਾਉਣੀ, ਜਿਹੜੀ ਵਿਦਿਆ ਤੁਹਾਨੂੰ ਆਉਂਦੀ ਹੈ ਉਹ ਅੱਗੇ ਹੋਰਨਾਂ ਨੂੰ ਸਿਖਾਉਣੀ, ਉਹ ਵਿਦਿਆ ਹੋਰਨਾਂ ਨੂੰ ਪੜਾਉਣੀ ਚਾਹ ਨਾਲ।
ਉਨ ਮਨ ਤੇ ਸਭ ਕੋ ਪਲ ਚਾਹੇ,
ਫਿਰ ਆਪਣੇ ਮਨੋ ਸਭ ਦਾ ਭਲਾ ਚਾਹਣਾ, ਹੇ ਵਾਹਿਗੁਰੂ ਸਭ ਦਾ ਹੀ ਭਲਾ ਕਰੀ, ਸਭ ਦਾ ਹੀ ਭਲਾ ਕਰੀ, ਆਪਣੇ ਦਿਲੋਂ ਇਹ ਸਭ ਵਾਸਤੇ ਮੰਗਣਾ।
ਬੁਰਾ ਕਰਨ ਇਤ ਕਬ ਨਾ ਉਮਾਹੇ,
ਬੁਰਾ ਕਰਨ ਵਾਸਤੇ ਕਦੇ ਮਨ ਚ ਇੱਛਾ ਹੀ ਨਾ ਫੁਰੇ, ਸੰਕਲਪ ਹੀ ਨਾ ਆਵੇ ਕਿਸੇ ਦਾ ਬੁਰਾ ਕਰਨ ਦਾ।
ਪਾਸ ਪਦਾਰਥ ਅਰ ਬਚ ਕਹੇ,
ਕਹਿੰਦੇ ਪਹਿਲਾ ਪਰ ਉਪਕਾਰ ਹੈ ਵੀ ਤੁਹਾਡੇ ਕੋਲ ਕੋਈ ਪਦਾਰਥ ਹੈ, ਧਨ ਹੈ, ਉਹ ਦੇ ਕੇ ਕਿਸੇ ਦਾ ਭਲਾ ਹੁੰਦਾ ਕਰੋ। ਦੂਜਾ ਪਰ ਉਪਕਾਰ ਹੈ ਕਿ ਤੁਹਾਡੀ ਗੱਲ ਕਰਨ ਨਾਲ, ਬੋਲਣ ਨਾਲ, ਤੁਹਾਡੀ ਸਿਫਾਰਿਸ਼ ਨਾਲ, ਤੁਹਾਡੇ ਕਹਿਣ ਨਾਲ ਕਿਸੇ ਦਾ ਕੋਈ ਕੰਮ ਸਵਰਦਾ ਤਾਂ ਉਹ ਸਵਾਰੋ। ਤੀਜਾ ਪਰ ਉਪਕਾਰ ਹੈ ਕਿ ਭਾਈ ਜੇ ਤੁਹਾਡੇ ਕੋਲ ਕੋਈ ਵਿਦਿਆ ਤੇ ਉਹ ਕਿਸੇ ਅੱਗੇ ਨੂੰ ਹੋਰ ਦਿਓ, ਜੇ ਤੁਹਾਨੂੰ ਕੋਈ ਗੁਰ ਪਰਮੇਸ਼ਰ ਨੇ ਦਿੱਤਾ ਵਿਦਿਆ ਦਿੱਤੀ ਹੈ ਤਾਂ ਉਹ ਵਿਦਿਆ ਅੱਗੇ ਦੇਣੀ।
ਤ੍ਰਿਤੀਏ ਕਿਸ ਕੋ ਬੁਰਾ ਨਾ ਚਾਹੇ,
ਫਿਰ ਆਪਣੇ ਮਨ ਚ ਕਿਸੇ ਦਾ ਬੁਰਾ ਨਹੀਂ ਚਾਹੁਣਾ, ਕਦੇ ਵੀ ਮਨ ਚ ਕਿਸੇ ਪ੍ਰਤੀ ਬੁਰਾ ਨਹੀਂ ਰੱਖਣਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਸੱਜਣਾ ਆਪਣੇ ਮਨ ਚ ਕਿਸੇ ਦਾ ਬੁਰਾ ਨਾ ਚਿਤਵੀ।
ਇਮ ਤੀਨੋ ਤੇ ਪਾਰੇ ਉਪਕਾਰ,
ਇਹ ਤਿੰਨੇ ਪਰ ਉਪਕਾਰ ਸਦੀਂਦੇ ਹੈ, ਇਹ ਤਿੰਨੇ ਹੀ ਪਰ ਉਪਕਾਰ ਵਾਲੀ ਖੇਡ ਵਿਚ ਆਉਂਦੇ ਹਨ।
ਕਰੋ ਸਦਾ ਪਰ ਦੁੱਖ ਨਿਰਵਾਰ,
ਹੇ ਭਾਈ ਇਹ ਪਰ ਉਪਕਾਰ ਕਰੋ ਸਦਾ, ਔਰ ਪਰਾਏ ਦੇ ਦੁੱਖ ਨੂੰ ਨਿਵਾਰਨ ਵਾਸਤੇ ਯਤਨਸ਼ੀਲ ਹੋਵੋ। ਕੋਈ ਦੁਖੀ ਹੈ ਤਾਂ ਪਰ ਉਪਕਾਰ ਵਾਸਤੇ ਵੀ ਕਿਸ ਤਰੀਕੇ ਨਾਲ ਤੁਸੀਂ ਸਹਾਇਤਾ ਕਰ ਸਕਦੇ ਹੋ, ਉਸਦੀ ਕਿਸ ਤਰੀਕੇ ਨਾਲ, ਕਿਸ ਪ੍ਰਕਾਰ ਨਾਲ ਸਹਾਇਤਾ ਕਰ ਸਕਦੇ ਹੋ, ਇਹ ਬਿਰਤੀ ਰੱਖਣੀ ਪਰ ਉਪਕਾਰ ਦੀ। ਇੱਥੇ ਇੱਕ ਵਿਚਾਰ ਕਰਨੇ ਯੋਗ ਬਾਤ ਹੈ ਕਿ ਗੁਰਸਿੱਖ ਨੇ ਜੇ ਆਪਣੀ ਮੁੱਖ ਤੋਂ ਬੋਲ ਕੇ ਕਿਸੇ ਦਾ ਕੁਝ ਸਵਾਰਨਾ ਸਵਾਰੇ, ਧਨ ਦੇ ਨਾਲ ਕਿਸੇ ਦੀ ਲੋੜ ਨੂੰ ਪੂਰਿਆ ਕਰਨਾ ਕਰੇ, ਵਿਦਿਆ ਪੜ੍ਹਾ ਕੇ, ਵਿਦਿਆ ਦੇ ਕੇ ਕਿਸੇ ਦਾ ਭਲਾ ਕਰਨਾ ਕਰੇ, ਪਰ ਇੱਕ ਸਵਾਰਥ ਵਾਲੀ ਬਾਤ ਮੈਂ ਕਹਿਣਾ ਚਾਹਾਂਗਾ ਕਿ ਸਭ ਤੋਂ ਪਹਿਲ ਗੁਰੂ ਕੇ ਸਿੱਖਾਂ ਨੂੰ ਦੇਵੇ। ਗੁਆਂਢੀਆਂ ਨੂੰ ਰਜਾ ਲਓ ਤੇ ਘਰ ਵਿੱਚ ਭੁੱਖੇ ਬੈਠੇ ਹੋਣ, ਉਹਨੂੰ ਸਿਆਣਪ ਨਹੀਂ ਕਹਿੰਦੇ। ਕਲਗੀਧਰ ਜੀ ਨੇ ਫੈਸਲਾ ਕੀਤਾ दान दियो इन्हीं को भलो और को दान न लागत नीको। खालसे नूं दिता होया दान मैनू फली भूत हुंदा है, किसे दूजे नूं दिता नहीं। जे बच्चे पढ़ाउणे आ विद्या किसे नूं दान देना है ते ओ भी यतन करो गुरसिखां दे बच्चियां। दान करना गुरसिखां नूं जिहड़े लोड़वंद है। हां जदों आप सक्षम हो जांगे फिर दूजियां पासे भी चल पवांगे। ए विचार करनी चाहिए। आ पिछे जी जदों लॉकडाउन सी करोने दे वेले गुरसिखां बहुत लंगर लाए, जिहदे नाल पंथ दे बोलबाले पूरे विश्व भर च होए। उदों एक गुरसिखां ने दसिया कि पटियाले विच आ जदों कोई थावां इहो जिहियां हुंदियां जिथे उह कहिंदे असीं लंगर देण जांदे, दो चार दिन पंज दिन बाद ਉਹ ਉਹਨਾਂ ਵਿੱਚੋਂ ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਨੂੰ ਲੰਗਰ ਕਹਿੰਦੇ, ਕਿਆ ਆਪ ਰੋਜ਼ ਰੋਜ਼ ਦਾਲ ਲੈ ਆਤੇ ਹੈ, ਕਭੀ ਮੱਛਲੀ ਵੀ ਲੈ ਕੇ ਆਇਆ ਕਰੋ। ਹੁਣ ਦੱਸੋ ਵੀ ਉਹਨਾਂ ਨੂੰ ਦਿੱਤਾ ਦਾਨ ਤੁਹਾਡਾ ਕਿਸ ਪਾਸੇ ਗਿਆ ਭਾਈ? ਇਹ ਵੇਖਣਾ ਪਵੇਗਾ ਸਾਨੂੰ, ਇਹਦੇ ਬਾਰੇ ਵਿਚਾਰ ਕਰਨੀ ਪਵੇਗੀ ਕਿ ਕਿਤੇ ਸਾਡਾ ਦਿੱਤਾ ਹੋਇਆ ਦਾਨ ਕਿਤੇ ਐਸੇ ਪਾਸੇ ਤਾਂ ਨਹੀਂ ਜਾ ਰਿਹਾ ਵੀ ਖੂਹ ਵਿੱਚ ਕਲਰੀ ਜ਼ਮੀਨ ਵਿੱਚ ਬੀਜ ਬੀਜ ਦਿੱਤਾ ਜਿੱਥੋਂ ਉੱਗਣਾ ਹੀ ਕੋਈ ਨਹੀਂ, ਜਿੱਥੋਂ ਫਲੀ ਭੂਤ ਹੀ ਨਹੀਂ ਹੋਣਾ। ਇਸ ਕਰਕੇ ਵਿਚਾਰ ਕਰਨੀ ਪਵੇਗੀ। ਇਹਨੂੰ ਤੁਸੀਂ ਸਵਾਰਥ ਕਹਿ ਲਓ ਤੇ ਜੇ ਸਵਾਰਥ ਹੀ ਕਹਿਣਾ ਤਾਂ ਫਿਰ ਠੀਕ ਹੈ ਭਾਈ, ਅਸੀਂ ਆਪਣੇ ਪੰਥ ਦੇ ਭਲੇ ਵਾਸਤੇ, ਗੁਰੂ ਨਾਨਕ ਦੇ ਪੰਥ ਦੇ ਭਲੇ ਵਾਸਤੇ ਸੋਚਣਾ, ਇਹ ਸਾਡੀ ਪਹਿਲ ਦੇ ਆਧਾਰ ਤੇ ਜ਼ਿੰਮੇਵਾਰੀ ਹੈ। ਖੈਰ ਇਹ ਤਿੰਨ ਪ੍ਰਕਾਰ ਦੇ ਉਪਕਾਰ ਮਹਾਰਾਜ ਜੀ ਨੇ ਦੱਸੇ ਹੈ ਔਰ ਇਹ ਤਿੰਨ ਪ੍ਰਕਾਰ ਦੇ ਉਪਕਾਰਾਂ ਵਿੱਚ ਗੁਰਸਿੱਖ ਨੇ ਵਰਤਣਾ ਹੈ।
ਸਰਬ ਦਾਨ ਤੇ ਅਹੀ ਵਿਸਾਲਾ,
ਪਾਤਸ਼ਾਹ ਕਹਿੰਦੇ ਸਰਬ ਦਾਨਾਂ ਵਿੱਚੋਂ ਸਭ ਤੋਂ ਇੱਕ ਵੱਡਾ ਦਾਨ ਹੈ।
ਅੰਨ ਦੇਣ ਕੀ ਜੇ ਸਭ ਕਾਲਾ,
ਕਹਿੰਦੇ ਇੱਕ ਦਾਨ ਇਹ ਕਰਨਾ ਵੀ ਅੰਨ ਦਾਨ ਕਰਨਾ। ਗੁਰੂ ਕੇ ਲੰਗਰਾਂ ਵਿੱਚ ਸੈਂਕੜੇ ਗੁਰਸਿੱਖ ਲੰਗਰ ਛਕਦੇ ਹੈ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਛਕਦੇ ਹੈ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਵਾਹ ਵਾਸਤਾ ਨਹੀਂ। ਪਰ ਗੁਰੂ ਨਾਨਕ ਦੇ ਲੰਗਰ ਸਭ ਵਾਸਤੇ ਖੁੱਲ੍ਹੇ ਕਿਉਂਕਿ ਅੰਨ ਦਾਨ ਸਭ ਤੋਂ ਵੱਡਾ ਦਾਨ ਹੈ। ਮਹਾਰਾਜ ਜੀ ਕਹਿੰਦੇ ਅੰਨ ਦਾਨ ਕਰਨਾ ਹੈ।
ਜਿਸ ਤੇ ਪ੍ਰਾਨ ਤਰਤ ਹੈ ਪ੍ਰਾਨੀ,
ਕਹਿੰਦੇ ਅੰਨ ਦਾਨ ਵੱਡਾ ਦਾਨ ਕਿਉਂ ਹੈ? ਕਿਉਂਕਿ ਭੋਜਨ ਛਕਣ ਨਾਲ ਕਿਸੇ ਦੇ ਪ੍ਰਾਣ ਰਹਿ ਜਾਂਦੇ ਆ ਸਰੀਰ। ਜਦੋਂ ਕਿਸੇ ਨੂੰ ਤੁਸੀਂ ਪੈਸਾ ਦਿੰਦੇ ਹੋ ਪੈਸੇ ਨਾਲ ਖਬਰੇ ਅਗਰਾ ਕੀ ਲਵੇ, ਜਾ ਕੇ ਤੰਬਾਕੂ ਖਰੀਦ ਕੇ ਖਾਵੇ, ਸ਼ਰਾਬ ਲੈ ਕੇ ਪੀਵੇ, ਭੋਜਨ ਛਕਾ ਦੋ ਅਗਲੇ ਦੇ ਪੇਟ ਚ ਹੀ ਜਾਏਗਾ ਨਾ। ਅੰਨ ਦਾਨ ਵਰਗਾ ਦੁਨੀਆ ਚ ਕੋਈ ਦਾਨ ਨਹੀਂ। ਤੋ ਪਾਤਸ਼ਾਹ ਕਹਿੰਦੇ ਅੰਨ ਦੇ ਨਾਲ ਅਗਲੇ ਦੇ ਪ੍ਰਾਣ ਰਹਿ ਜਾਂਦੇ ਨੇ, ਫਿਰ ਅੰਨ ਦਾਨ ਨਹੀਂ ਇਹ ਪ੍ਰਾਣ ਦਾਨ ਹੈ।
ਅਪਰ ਹੋਏ ਕਿਮ ਤਾਹੀਂ ਸਮਾਨੀ,
ਕਹਿੰਦੇ ਦੱਸੋ ਫਿਰ ਅੰਨ ਦਾਨ ਦੇ ਬਰਾਬਰ ਦੁਨੀਆਂ ਚ ਕਿਹੜਾ ਦਾਨ ਹੋਇਆ ਜਿਹਦੇ ਨਾਲ ਪ੍ਰਾਣ ਰਹਿ ਜਾਣ। ਹਾਂਜੀ,
ਕਾਚੋ ਪਾਕੋ ਜਿਉ ਕਿਉਂ ਦੀਜੈ,
ਕਹਿੰਦੇ ਅੰਨ ਦਾਨ ਕਰਨ ਵੇਲੇ ਚਾਹੇ ਕੱਚਾ ਦੇਣਾ ਪਵੇ ਚਾਹੇ ਪੱਕਾ ਦੇਣਾ ਪਵੇ ਉਹ ਦੇਵੋ।
ਸ਼ੁੱਧਤ ਦੇਖ ਕਰ ਨਾਹੇ ਨਾ ਕੀਜੇ,
ਜੇ ਕੋਈ ਭੁੱਖਾ ਭੁੱਖਾ ਵੇਖ ਕੇ ਉਹਨੂੰ ਨਾਂਹ ਨਹੀਂ ਕਰਨੀ ਚਾਹੀਏ। ਜੇ ਕੋਈ ਭੁੱਖਾ ਭੁੱਖ ਦਾ ਵਾਸਤਾ ਪਾਉਂਦਾ ਫਿਰ ਉਹਨੂੰ ਨਾਂਹ ਨਾ ਕਰੋ, ਭਾਵ ਉਹਨੂੰ ਭੋਜਨ ਦਾ ਪ੍ਰਬੰਧ ਕਰੋ।
ਜਿਸ ਕਿਸ ਸਮੇਂ ਸਾਂਝ ਕੈ ਪ੍ਰਾਤ,
ਜਿਸ ਵੇਲੇ ਵੀ ਹੋਵੇ ਚਾਹੇ ਸੁਬਹਾ ਹੋਵੇ ਸ਼ਾਮ ਹੋਵੇ ਦੁਪਹਿਰ ਹੋਵੇ, ਤੁਹਾਡੇ ਦਰ ਤੇ ਕੋਈ ਭੋਜਨ ਦਾ ਅਰਥੀਆ ਆ ਜਾਵੇ, ਜੇ ਕੱਚਾ ਤਾਂ ਕੱਚਾ ਸਿੱਧਾ ਦੇ ਦੇਵੇ, ਪੱਕਾ ਤਾਂ ਪਕਾ ਕੇ ਦੇ ਦੇਵੇ।
ਬਿਨਾਂ ਵਿਚਾਰੇ ਭੋਜਨ ਦਾਤ,
ਕਹਿੰਦੇ ਬਿਨਾਂ ਵਿਚਾਰਿਆਂ ਭੋਜਨ ਦਾ ਦਾਨ ਦੇਵੇ। ਕੌਣ ਮੰਗ ਰਿਹਾ ਕਿ ਉਹ ਮੁਸਲਮਾਨ ਹੈ, ਹਿੰਦੂ ਹੈ, ਯਹੂਦੀ ਹੈ, ਪਾਰਸੀ ਹੈ, ਕਿਹੜੇ ਮਜ਼ਹਬ ਨਾਲ, ਕਿਸ ਦੇਸ਼ ਦਾ, ਕਿਸ ਵਰਨ ਦਾ, ਕਹਿੰਦੇ ਬਿਨਾਂ ਵਿਚਾਰ ਕੀਤਿਆਂ ਭੋਜਨ ਦਾ ਦਾਨ ਕਰਨਾ ਹੈ।
ਊਚ ਨੀਚ ਨੇ ਪਰਖੋ ਜਾਤੀ,
ਕਹਿੰਦੇ ਊਚ ਨੀਚ ਦੀ ਜਾਤ ਨਹੀਂ ਪਰਖਣੀ, ਨਹੀਂ ਵੇਖਣੀ।
ਦੇ ਕਰ ਅੰਨ ਕਰੋ ਤ੍ਰਿਪਤਾਤੀ,
ਅੰਨ ਦੇ ਕੇ ਤ੍ਰਿਪਤਾਉਣਾ ਰਜਾਉਣਾ ਹੈ।
ਸ਼੍ਰੀ ਗੁਰੂ ਅਮਰਦਾਸ ਕੀ ਬਾਣੀ,
ਧੰਨ ਗੁਰੂ ਅਮਰਦਾਸ ਸਾਹਿਬ ਦੇ ਪਾਵਨ ਬਚਨ।
ਸ਼ਰਧਾ ਤਰ ਉਰ ਤੀਨੋ ਮਾਨੀ,
ਸ਼ਰਧਾ ਧਾਰਨ ਕਰਕੇ ਤਿੰਨਾਂ ਨੇ ਮੰਨ ਲਈ।
ਤੀਨ ਬਿਦਨ ਕੀ ਨਸੇ ਉਪਕਾਰਾ,
ਇਹਨਾਂ ਤਿੰਨਾਂ ਗੁਰਸਿੱਖਾਂ ਨੇ ਤਿੰਨ ਪ੍ਰਕਾਰ ਦੇ ਉਪਕਾਰ ਕਰਨੇ ਸ਼ੁਰੂ ਕੀਤੇ।
ਦੇਤ ਛੁਦਤ ਕੋ ਅਧਿਕ ਆਹਾਰਾ,
ਛੁਦਤ ਨੂੰ ਭੁੱਖੇ ਨੂੰ ਭੋਜਨ ਦਿੰਦੇ ਹਨ।
ਗੁਰ ਕੇ ਸਿੱਖ ਭਏ ਇਸ ਰੀਤ,
ਬੇਅੰਤ ਗੁਰੂ ਕੇ ਸਿੱਖ ਹੋਏ।
ਆਵੇ ਦਰਸ਼ਨ ਕੋ ਧਰ ਪ੍ਰੀਤ,
ਗੁਰੂ ਜੀ ਦੇ ਚਰਨਾਂ ਚ ਦਰਸ਼ਨ ਕਰਨ ਆਉਂਦੇ ਪ੍ਰੇਮ ਧਾਰ ਕੇ।
ਸੇਵਤ ਰਹੇ ਭਗਤ ਕੋ ਪਾਏ, ਅੰਤ ਗੁਰੂ ਟਿਗ ਪਹੁੰਚੇ ਜਾਏ।
ਸਤਿਗੁਰਾਂ ਦੀ ਸੇਵਾ ਕਰਦੇ ਰਹੇ, ਭਗਤੀ ਨੂੰ ਪ੍ਰਾਪਤ ਕਰਕੇ ਅੰਤ ਨੂੰ ਗੁਰੂ ਰੂਪ ਵਿੱਚ ਸਮਾ ਕੇ ਅਭੇਦ ਹੋ ਗਏ। ਇਹਦਾ ਹੋਰ ਗੁਰਸਿੱਖ ਆ ਰਹੇ ਨੇ, ਭਾਈ ਜੱਗਾ ਜੀ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੋਏ ਹੈ, ਉਹਨਾਂ ਨੂੰ ਸਤਿਗੁਰੂ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।